کاؤنسلرز کو انہ سارے سوالاں دے جواب تے تہاڈے حق لے لڑن واسطے لیاقت ہے۔ اپنے حق جانن لئی یا صلاح لین لئی اج ہی ایس این ایس لائرز نو کال کرو 416-655-2000۔
سیکیور لائن آف کریڈٹ بھی لے دیں گے۔ 11 سالہ کے تجربے کار مورگیج الائنس دا بروکر کینی تالیوال، لائسنس نمبر 10530، کال 9058122800، 905-812-2800 اور وزٹ مورگیج بڈیز ڈاٹ سی اے۔
وہ چھائے پہنے کینی تالیوال۔
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ, ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से। Newly renovated Brawl's Grand Indian Buffet. Come feel the difference.
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਸਾਡਾ ਇਹ ਪ੍ਰੋਗਰਾਮ 2 ਤੋਂ ਲੈ ਕੇ 3 ਵਜੇ ਤੱਕ ਹੁੰਦਾ ਜੀ, ਮੰਡੇ ਟੂ ਫਰਾਈਡੇ। ਕਿਤੇ ਕਿਤੇ ਇਸ ਪ੍ਰੋਗਰਾਮ ਨੂੰ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਤੇ ਕਿਤੇ ਕਿਤੇ ਮੇਰੀ ਵਾਰੀ ਹੁੰਦੀ ਹੈ। ਇਹ ਜਿਹੜਾ ਰੇਡੀਓ ਪ੍ਰੋਗਰਾਮ ਆ, ਜੇਕਰ ਤੁਸੀਂ ਇਹ ਫੋਨ ਤੇ ਵੀ ਸੁਣਨਾ ਚਾਹੁੰਦੇ ਹੋਵੋ ਤੇ ਫੋਨ ਦਾ ਨੰਬਰ ਨੋਟ ਕਰ ਲਓ ਜੀ, 6475571017 ਤੇ ਸਾਡਾ ਰੇਡੀਓ ਹੈ ਜਿਹੜਾ ਫੋਨ ਤੇ ਵੀ ਸੁਣ ਸਕਦੇ ਹੋ, ਬਾਕੀ ਇੰਟਰਨੈਟ ਦੇ ਜ਼ਰੀਏ ਸੁਣ ਸਕਦੇ ਹੋ। ਕਾਰਾਂ 'ਚ, ਟਰੱਕਾਂ ਦੇ ਵਿੱਚ ਬੈਠੇ ਹੋ, ਉੱਥੇ ਤਾਂ ਇਹ ਸੁਣਦਾ ਹੀ ਸੁਣਦਾ ਹੈਗਾ। ਇਸ ਪ੍ਰੋਗਰਾਮ ਤੋਂ ਬਿਨਾਂ ਸਾਡੇ ਹੋਰ ਵੀ ਪ੍ਰੋਗਰਾਮ ਹੁੰਦੇ ਨੇ ਜੀ, ਵਿਜ਼ਨ ਟੀਵੀ ਤੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਮੁਲਾਕਾਤ, ਲਗਾਤਾਰ 10 ਸਾਲਾਂ ਤੋਂ ਚੱਲ ਰਿਹਾ ਜੀ। ਪਹਿਲਾਂ ਉਹਦਾ ਪ੍ਰੋਗਰਾਮ ਦਾ ਸਮਾਂ ਸ਼ਾਮ ਨੂੰ ਹੁੰਦਾ ਸੀ, 8 ਤੋਂ 8:30 ਵਜੇ ਤੱਕ ਸ਼ਨੀਚਰਵਾਰ ਨੂੰ, ਪਰ ਅਸੀਂ ਬਦਲ ਕੇ ਉਹ ਸਮਾਂ ਜਿਹੜਾ ਹੁਣ ਸਵੇਰੇ 9 ਤੋਂ 9:30 ਕਰਤਾ। ਪਰ ਰਾਣਾ ਜੀ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਸਰਦਾਰੀ, ਉਹ ਸ਼ਨੀਚਰਵਾਰ ਨੂੰ 8:30 ਤੋਂ 9 ਵਜੇ ਤੱਕ ਉਸੇ ਤਰ੍ਹਾਂ ਜੀ 24 ਘੰਟੇ ਚੱਲਣ ਵਾਲਾ ਸਰਦਾਰੀ ਟੀਵੀ ਆ, ਉਹਦੇ ਤੇ ਵੀ ਕਾਫੀ ਸੋਹਣੇ ਪ੍ਰੋਗਰਾਮ ਹੁੰਦੇ ਨੇ, ਉਹ ਵੀ ਜ਼ਰੂਰ ਵੇਖਿਆ ਕਰੋ। ਇਸੇ ਤਰ੍ਹਾਂ ਪੰਜਾਬ ਟੀਵੀ ਤੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਹੁੰਦਾ ਇੱਕ, ਅੱਜ ਦੀ ਮੁਲਾਕਾਤ, ਉਹ ਹੁੰਦਾ ਸੋਮਵਾਰ ਨੂੰ 7 ਤੋਂ ਲੈ ਕੇ 8 ਵਜੇ ਤੱਕ ਲਾਈਵ ਸ਼ੋ ਹੁੰਦਾ, ਜਿਵੇਂ ਰੇਡੀਓ ਲਾਈਵ ਸ਼ੋ ਆ, ਫੋਨ ਦੇ ਜ਼ਰੀਏ ਤੁਸੀਂ ਹਿੱਸਾ ਲੈ ਸਕਦੇ ਹੋ। ਇਸੇ ਤਰ੍ਹਾਂ ਪੰਜਾਬ ਟੀਵੀ ਵਾਲਾ ਪ੍ਰੋਗਰਾਮ ਵੀ ਲਾਈਵ ਸ਼ੋ ਹੁੰਦਾ ਜੀ, ਜ਼ਰੂਰ ਦੇਖਿਆ ਕਰੋ, ਸੁਣਿਆ ਕਰੋ ਸਾਡੇ ਪ੍ਰੋਗਰਾਮ। ਫੇਸਬੁੱਕ ਪੇਜ ਤੇ ਸਾਡੇ ਕਈ ਪ੍ਰੋਗਰਾਮ ਬਾਅਦ ਦੇ ਵਿੱਚ ਪਾ ਦਿੱਤੇ ਜਾਂਦੇ ਆ, ਜੇ ਕਿਤੇ ਤੁਸੀਂ ਸਾਡਾ ਲਾਈਵ ਸ਼ੋ ਕੋਈ ਮਿਸ ਕਰ ਜਾਓ, ਫੇਸਬੁੱਕ ਤੇ ਜਾ ਕੇ ਤੁਸੀਂ ਸਾਡੇ ਉਹ ਪ੍ਰੋਗਰਾਮ ਦੁਬਾਰਾ ਵੀ ਸੁਣ ਸਕਦੇ ਹੋ। ਇਹ ਜਿਹੜਾ ਰੇਡੀਓ ਵਾਲਾ ਪ੍ਰੋਗਰਾਮ ਆ, ਇਹ eawaz.com ਤੇ ਜਾ ਕੇ ਪਿਛਲੇ ਪ੍ਰੋਗਰਾਮਾਂ ਦਾ ਕੁਝ ਪ੍ਰੋਗਰਾਮ ਹੁੰਦੇ ਨੇ, ਮੇਰੇ ਖਿਆਲ ਹਫ਼ਤੇ ਦੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਆਰਕਾਈਵ ਦੇ ਵਿੱਚ ਜਾ ਕੇ ਨਗਾਰਾ ਕਲਿੱਕ ਕਰੋ ਤੇ ਜਿਹੜੇ ਦਿਨ ਦਾ ਪ੍ਰੋਗਰਾਮ ਸੁਣਨਾ ਤੁਸੀਂ ਬੜੇ ਆਰਾਮ ਦੇ ਨਾਲ ਸੁਣ ਸਕਦੇ ਹੋ। ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਬਾਰੇ ਗੱਲਬਾਤ ਕਰੀਏ, ਬਕਾਇਦਾ ਤੌਰ ਤੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਇੱਕ ਬਹੁਤ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਕੱਲ ਵੀ ਕੀਤੀ ਸੀ। ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ ਇੱਕ ਬਹੁਤ ਸੋਹਣਾ ਵਧੀਆ ਪ੍ਰੋਗਰਾਮ ਆ ਜਿਹੜਾ ਉਹ ਹੋਣ ਜਾ ਰਿਹਾ, ਕਿਤੇ ਕਿਤੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਇਹ। ਇਹ ਪ੍ਰੋਗਰਾਮ ਹੈਗਾ ਜੀ ਇੱਕ ਫਿਲਮ ਦੇ ਸੰਬੰਧ ਦੇ ਵਿੱਚ ਆ, ਇੱਜ਼ਤ ਨਗਰ ਕੀ ਅਸਭਿਆ, ਇੱਜ਼ਤ ਨਗਰ ਕੀ ਅਸਭਿਆ ਬੇਟੀ, ਇਸ ਤਰ੍ਹਾਂ ਨਾਂ ਹੈ ਜੀ ਉਹਦਾ, ਅਸਭਿਆ ਬੇਟੀਆਂ। ਇਹ ਜਿਹੜੀ ਫਿਲਮ ਹੈਗੀ ਆ, ਨਕੁਲ ਸਾਹਨੀ ਨੇ ਬਣਾਈ ਹੋਈ ਆ ਜੀ। 1 ਤੋਂ ਲੈ ਕੇ 4 ਵਜੇ ਤੱਕ ਇਹ ਫਿਲਮ ਦਿਖਾਈ ਜਾਣੀ ਆ। ਬ੍ਰੈਂਪਟਨ ਦੇ ਵਿੱਚ 21 ਕੋਵੈਂਟਰੀ ਰੋਡ ਦੇ ਉੱਤੇ ਸਕੂਲ ਆ, FBI ਸਕੂਲ, ਉਹਦੇ ਵਿੱਚ ਇਹ ਫਿਲਮ ਆ ਜਿਹੜੀ ਦਿਖਾਈ ਜਾਣੀ ਆ। ਇਹ ਫਿਲਮ ਵਿਸ਼ੇਸ਼ ਤੌਰ ਦੇ ਉੱਤੇ ਤਿਆਰ ਕੀਤੀ ਗਈ ਆ, ਜਿਹੜੀਆਂ ਨੌਜਵਾਨ ਲੜਕੀਆਂ ਨੇ, ਔਰਤਾਂ ਨੇ, ਉਹਨਾਂ ਦਾ ਜਿਹੜਾ ਸਟਰਗਲ ਚੱਲਦਾ ਆਪਣੇ ਫੈਸਲੇ ਲੈਣ ਦਾ, ਤੇ ਕਿਵੇਂ ਜ਼ਿੰਦਗੀ ਸੰਬੰਧੀ, ਆਪਣੀ ਜ਼ਿੰਦਗੀ ਸੰਬੰਧੀ ਕਿਵੇਂ ਖਾਪ ਪੰਚਾਇਤਾਂ, ਰੂੜੀਵਾਦੀ ਕਿਸਮ ਦੇ ਲੋਕ ਜਿਹੜੇ ਪਰੰਪਰਾਵਾਂ ਦੇ ਨਾਂ ਤੇ, ਇੱਜ਼ਤ ਦੇ ਨਾਂ ਦੇ ਉੱਤੇ ਕਤਲ ਕਰਦੇ ਨੇ ਔਰਤਾਂ ਦਾ, ਉਸ ਸਾਰੇ ਸਿਸਟਮ ਨੂੰ, ਢਾਂਚੇ ਨੂੰ ਐਕਸਪੋਜ਼ ਕਰਦੀ ਇਹ ਫਿਲਮ, ਤੁਹਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਵੀ ਦੁਨੀਆਂ ਦਾ ਇੱਕ ਉਹ ਹਿੱਸਾ ਵੀ ਹੈ ਜਿਹੜਾ ਆਪਣੇ ਆਪ ਨੂੰ ਬਹੁਤ ਅਗਾਂਹ ਵਧੂ ਕਹਿੰਦਾ ਹੈ, ਪਰ ਉੱਥੇ ਇਹੋ ਜਿਹੀਆਂ ਪਰੰਪਰਾਵਾਂ ਵੀ ਹੈਗੀਆਂ ਜਿੱਥੇ ਅੱਜ ਵੀ ਇੱਜ਼ਤ ਦੇ ਨਾਂ ਤੇ ਕਤਲ ਹੁੰਦੇ ਆ। ਉਹਨਾਂ ਦੀ ਗੱਲ ਛੱਡੋ ਜੀ, ਇੱਥੇ ਵੀ ਹੁੰਦੇ ਨੇ ਤੇ ਹੁੰਦੇ ਵੀ ਸਾਡੀਆਂ ਕਮਿਊਨਿਟੀ ਦੇ ਵਿੱਚ ਜ਼ਿਆਦਾ ਨੇ, ਅਸੀਂ ਪਤਾ ਨਹੀਂ ਇੱਜ਼ਤ ਨੂੰ ਕੀ ਬਣਾ ਕੇ ਰੱਖਿਆ ਹੋਇਆ। ਇਸ ਸੰਬੰਧੀ ਤੁਸੀਂ ਨਕੁਲ ਸਾਹਨੀ ਦੀ ਜਿਹੜੀ ਇਹ ਫਿਲਮਾਂ ਵੇਖਣੀਆਂ, ਨਾਲ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਆ। ਗੱਲਬਾਤ ਦਾ ਜਿਹੜਾ ਵਿਸ਼ੇਸ਼ ਵਿਸ਼ਾ ਵੀ ਇਹ ਆ ਕਿ ਇਹ ਜਿਹੜਾ ਏਡਾ ਵੱਡਾ ਇਸ਼ੂ ਹੈਗਾ ਸਾਡੇ ਸਿਸਟਮ ਦੇ ਵਿੱਚ, ਕਾਸਟ ਸਿਸਟਮ ਦਾ, ਇੱਜ਼ਤ ਦਾ, ਮਰਦਾਮੀ ਧੌਂਸ ਦਾ ਮਸਲਾ ਜਿਹੜਾ, ਇਹਨੂੰ ਮੁੱਖ ਸਟ੍ਰੀਮ ਮੀਡੀਆ ਜਿਹੜਾ ਇੰਡੀਆ ਦਾ, ਉਹ ਕਦੇ ਵੀ ਸੰਬੋਧਿਤ ਨਹੀਂ ਹੋਇਆ, ਪਰ ਇਹ ਏਡਾ ਵੱਡਾ ਇਸ਼ੂ ਆ, ਇਹਦੇ ਸੰਬੰਧੀ ਗੱਲਬਾਤ ਹੋਊ। ਤੁਸੀਂ ਇਹ ਜਿਹੜਾ ਐਤਵਾਰ ਆ 24 ਨਵੰਬਰ ਵਾਲਾ ਦੁਪਹਿਰ ਆਪਣੀ ਰਾਤ ਵੀ ਰੱਖ ਲਓ ਜੀ, 1 ਤੋਂ 4 ਵਜੇ ਤੱਕ। ਇਹ ਪ੍ਰੋਗਰਾਮ ਨੂੰ ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਵਾਲੇ ਤੇ ਨਾਰਥ ਅਮੈਰੀਕਨ ਤਰੱਕੀ ਸੁਸਾਇਟੀ ਵਾਲੇ ਆ ਜਿਹੜੇ ਉਹ ਇਹਨੂੰ ਕਰਵਾ ਰਹੇ ਨੇ। ਮੈਂ ਫੋਨ, ਕਿਉਂਕਿ ਇਸ ਵੇਲੇ ਮੈਨੂੰ, ਮੈਂ, ਮੇਰੇ ਕੋਲ ਉਪਲਬਧ ਨਹੀਂ ਹੈ ਫੋਨ ਨੰਬਰ, ਪਰ ਮੈਂ ਤੁਹਾਨੂੰ ਦੁਬਾਰਾ ਜਦੋਂ ਅਨਾਊਂਸਮੈਂਟ ਦੱਸੂਗਾ ਤੁਹਾਨੂੰ ਮੈਂ ਸੁਰਜੀਤ ਸੋਤਾ ਤੇ ਬਲਦੇਵ ਰੈਕ ਦਾ ਫੋਨ ਨੰਬਰ ਦੇਣਾ, ਤੁਸੀਂ ਕੋਈ ਤਾਲਮੇਲ ਕਰਨਾ ਹੋਵੇ ਜਾਂ ਕਿਸੇ ਵੀ ਹੋਰ ਮੈਂਬਰ ਨਾਲ, ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਜਾਂ ਨਾਰਥ ਅਮੈਰੀਕਨ ਤਰਕਸ਼ੀ ਸਾਈਡ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਲਿਓ ਤੇ ਤੁਹਾਨੂੰ ਇਹ ਪ੍ਰੋਗਰਾਮ ਦਾ ਪੂਰਾ ਵੇਰਵਾ ਜਿਹੜਾ ਉਹ ਮਿਲ ਜੂਗਾ। ਇਹਦੇ ਵਿੱਚ ਐਂਟਰੀ ਹੈ ਜਿਹੜੀ ਉਹ ਫ੍ਰੀ ਹੈਗੀ ਆ, ਤੁਸੀਂ ਜ਼ਰੂਰ ਇਹ ਫਿਲਮ ਆ ਜਿਹੜੀ ਵੇਖਿਓ। ਪਰਸੋਂ ਵਾਲਾ ਜਾਂ ਮੰਗਲਵਾਰ ਨੂੰ ਜਿੱਥੇ ਆਪਾਂ ਛੱਡ ਕੇ ਗਏ ਸੀ ਪ੍ਰੋਗਰਾਮ ਨੂੰ, ਜਦੋਂ ਆਪਾਂ ਕਿਸੇ ਵਿਸ਼ੇ ਤੇ ਗੱਲਬਾਤ ਕਰਨ ਲੱਗਦੇ ਆ ਨਾ, ਤੇ ਉਹ ਵਿਸ਼ੇ ਦਾ ਜਿਹੜਾ ਦਾਇਰਾ ਹੈ, ਮੇਰੀ ਬੇਨਤੀ ਹੈ ਸਾਡੇ ਜਿਹੜੇ ਸਰੋਤਿਆਂ ਨੂੰ, ਵੈਸੇ ਸਾਡੇ ਸਰੋਤੇ ਬਹੁਤ ਸਿਆਣੇ ਨੇ, ਉਸੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਦੋਸਤੋ ਗੱਲਬਾਤ ਕਰਿਆ ਕਰੀਏ ਤਾਂ ਚੰਗੀ ਗੱਲ ਆ। ਹੁਣ ਸਪੋਜ਼ ਆਪਾਂ ਗੱਲਬਾਤ ਕਰ ਰਹੇ ਹਾਂ ਬਈ ਦਾਜ ਦਹੇਜ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਦਾਜ ਦਹੇਜ ਜਿਹੜੀ ਪ੍ਰਥਾ ਚੱਲੀ ਹੋਈ ਆ ਉਹਦੀ ਗੱਲਬਾਤ ਕਰ ਰਹੇ ਹਾਂ, ਇਹਦਾ ਮਤਲਬ ਉਹ ਸਪੈਸੀਫਿਕਲੀ ਉਹਨਾਂ ਲੋਕਾਂ ਬਾਰੇ ਗੱਲ ਚੱਲ ਰਹੀ ਹੈ ਜਿਹੜੇ ਦਾਜ ਦਹੇਜ ਦੇ ਵਿੱਚ ਯਕੀਨ ਰੱਖਦੇ ਨੇ, ਜਿਹੜੇ ਆਪਣੀਆਂ ਨੋਹਾਂ ਨੂੰ ਮਾਰਦੇ ਨੇ, ਜਿਹੜੇ ਦਾਜ ਦਿੰਦੇ ਨੇ। ਹੁਣ ਜੇ ਗੱਲ ਦਾਜ ਦਹੇਜ ਤੇ ਚੱਲ ਰਹੀ ਆ, ਉੱਥੇ ਤੁਸੀਂ ਕਹਿੰਦੇ ਹੋ ਲਓ ਜੀ ਸਾਰੇ ਲੋਕ ਤਾਂ ਦਾਜ ਦਿੰਦੇ ਨੇ, ਵੀ ਭਲਿਓ ਮਾਨਸੋ ਉਹਨਾਂ ਨੂੰ ਤਾਂ ਕਿਹਾ ਹੀ ਕਿਸੇ ਨੂੰ ਕੁਛ ਨੀ, ਜਿਹੜੇ ਲੋਕ ਦਾਜ ਦਿੰਦੇ ਲੈਂਦੇ ਨੀ ਬਥੇਰੇ ਲੋਕ ਹੈਗੇ ਆ। ਇਸੇ ਤਰ੍ਹਾਂ ਜਦੋਂ ਗੱਲ ਜਾਤ ਪਾਤ ਤੇ ਚੱਲ ਰਹੀ ਆ ਤੇ ਬਕਾਇਦਾ ਤੌਰ ਤੇ ਸਮਾਜ ਸਾਡਾ ਕਾਸਟ ਦੇ ਵਿੱਚ ਵੰਡਿਆ ਹੋਇਆ, ਜਿਹੜੇ ਲੋਅਰ ਕਾਸਟ ਵਾਲੇ ਲੋਕ ਨੇ ਸੋ ਕਾਲਡ ਉੱਚੀਆਂ ਕਾਸਟ ਵਾਲੇ ਲੋਕ ਉਹਨਾਂ ਨਾਲ ਵਿਤਕਰਾ ਕਰਦੇ ਨੇ। ਜਦੋਂ ਇਹ ਗੱਲ ਜਾਤ ਪਾਤ ਵਾਲੇ ਬਾਰੇ ਚੱਲ ਰਹੀ ਹੈ ਗੰਭੀਰ ਡਿਸਕਸ਼ਨ, ਉਦੋਂ ਕੋਈ ਬੰਦਾ ਉੱਠ ਕੇ ਕਹਿ ਦੇ ਲਓ ਜੀ ਸਾਰੇ ਦਾ ਜਾਤ ਪਾਤ ਨੂੰ ਮੰਨਦੇ ਨੀ, ਮਤਲਬ ਉਹ ਇਹਦਾ ਮਤਲਬ ਉਹ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਾ ਨੀ। ਜਦੋਂ ਗੱਲਬਾਤ ਚੱਲ ਰਹੀ ਹੈ ਧਾਰਮਿਕ ਕੁਰੀਤੀਆਂ ਤੇ ਪਖੰਡਾਂ ਤੇ ਤਾਂ ਫਿਰ ਜੇ ਕੋਈ ਉਦੋਂ ਵਿਅਕਤੀ ਕਹਿ ਦੇ ਲਓ ਜੀ ਪਖੰਡਾਂ ਨੂੰ ਵਹਿਮਾਂ ਭਰਮਾਂ ਨੂੰ ਸਾਰੇ ਲੋਕ ਤਾਂ ਮੰਨਦੇ ਨੀ, ਜਿਹੜੇ ਨਹੀਂ ਮੰਨਦੇ ਦੈਟਸ ਫਾਈਨ, ਉਹ ਬੜੇ ਸਿਆਣੇ ਲੋਕ ਨੇ, ਸੁਲਝੇ ਹੋਏ ਲੋਕ ਨੇ, ਜਿਹੜੇ ਦਾਜ ਦਹੇਜ ਨੂੰ ਨੀ ਮੰਨਦੇ, ਪਖੰਡਾਂ ਨੂੰ ਨੀ ਮੰਨਦੇ, ਜਾਤ ਪਾਤ ਧਾਰਮਿਕ ਗੱਲ ਤਾਂ ਉਹਨਾਂ ਦੀ ਚੱਲ ਰਹੀ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਇੱਕ ਦੂਜੇ ਦੇ ਨਾਲ ਲੜਦੇ ਨੇ। ਉਸ ਦਿਨ ਆਪਣੀ ਜਾਤ ਪਾਤ ਤੇ ਗੱਲ ਚੱਲ ਰਹੀ ਸੀ ਵਿਸ਼ੇਸ਼ ਰੂਪ ਦੇ ਵਿੱਚ, ਉਹਨੂੰ ਹੀ ਆਪਾਂ ਅੱਗੇ ਤੋਰਦੇ ਹਾਂ। ਪੰਜਾਬ ਦੇ ਪਿੰਡਾਂ ਦੇ ਵਿੱਚ ਜੇ ਕੋਈ ਇਸ ਗੱਲ ਤੋਂ ਮੁਨਕਰ ਹੁੰਦਾ ਕਿ ਜੱਟਵਾਦ ਆ ਜਿਹੜਾ ਇੱਕ ਵਰਤਾਰਾ ਨਹੀਂ ਹੈ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਉਹ ਮੂਰਖਾਂ ਦੇ ਸਵਰਗ ਦੇ ਵਿੱਚ ਰਹਿ ਰਿਹਾ। ਇਹ ਮੁੱਖ ਵਰਤਾਰਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ। ਮੈਂ ਕਹਿੰਦਾ ਜੀ ਪੰਜਾਬ ਦੇ ਪਿੰਡਾਂ ਨੂੰ ਛੱਡੋ, ਇੱਥੇ ਬ੍ਰੈਂਪਟਨ ਦੇ ਵਿੱਚ ਆ ਜਾਓ ਤੁਸੀਂ, ਇੱਥੇ ਵੀ ਜਿਹੜੇ ਸੋ ਕਾਲਡ ਉੱਚੀਆਂ ਕਾਸਟ ਵਾਲੇ ਲੋਕ ਨੇ ਉਹ ਸੋ ਕਾਲਡ ਨੀਵੀਆਂ ਕਾਸਟ ਵਾਲੇ ਲੋਕਾਂ ਨੂੰ ਟੇਢਾ ਟੇਢਾ ਘੂਰ ਘੂਰ ਕੇ ਦੇਖਦੇ ਨੇ, ਇਸ ਤਰ੍ਹਾਂ ਘੂਰ ਕੇ ਵੇਖਦੇ ਨੇ ਜਿਵੇਂ ਖੁਰਲੀ ਦੇ ਉੱਤੇ ਮੱਝਾਂ ਬੰਨੀਆਂ ਹੁੰਦੀਆਂ ਨਾ, ਤੇ ਉਹ ਪਾਸੇ ਕੋਈ ਨਵੀਂ ਮੱਝ ਜਾਂ ਨਵੀਂ ਗਾਂ ਲਿਆ ਕੇ ਖੜੀ ਕਰ ਦਿੰਦਾ ਤੇ ਸਾਰੀਆਂ ਮੱਝਾਂ ਘਰ ਦੀਆਂ ਘੂਰ ਘੂਰ ਕੇ ਵੇਖਦੀਆਂ ਹੁੰਦੀਆਂ ਵੀ ਸਾਡੀ ਸੌਂਕਣ ਜਾਂ ਸਾਡੀ ਦੁਸ਼ਮਣ ਆ ਜਿਹੜੀ, ਇਹ ਜਿਹੜੇ ਪੱਠੇ ਅਸੀਂ ਖਾਣੇ ਸੀ, ਜਿਹੜੇ ਖਲਬੜੇ ਵੀ ਅਸੀਂ ਖਾਣੇ ਸੀ, ਉਹ ਖਾਣ ਨੂੰ ਆ ਗਈ। ਤੁਸੀਂ ਦੇਖੋ ਕਿਵੇਂ ਮੱਝਾਂ ਗਾਵਾਂ ਘੂਰ ਕੇ ਦੇਖਦੀਆਂ ਹੁੰਦੀਆਂ। ਇਵੇਂ ਹੀ ਜੇ ਸੋ ਕਾਲਡ ਲੋਅਰ ਕਾਸਟ ਦਾ ਬੰਦਾ ਜਿਹੜਾ ਉਹ ਗੁਰਦੁਆਰੇ 'ਚ ਚਲਿਆ ਜਾਵੇ, ਉਹ ਕਿਸੇ ਪ੍ਰੋਗਰਾਮ 'ਚ ਆ ਜੇ, ਫੰਕਸ਼ਨ ਦੇ ਵਿੱਚ ਆ ਜੇ ਤਾਂ ਅੰਦਰ ਨਫ਼ਰਤ ਸਾਡੇ ਇੰਨੀ ਪਈ ਹੋਈ ਆ। ਜਦੋਂ ਮੈਂ ਸਾਡੇ ਕਹਿ ਰਿਹਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਮੇਕ ਸ਼ੋਰ ਕਰ ਦੇਣਾ ਚਾਹੁੰਦਾ ਜਿਹੜੇ ਲੋਕ ਮੰਨਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਾਤ ਪਾਤ ਦਾ ਜਿਹੜਾ ਇਹ ਸਿਲਸਿਲਾ ਇਹਦੇ ਵਿੱਚ ਫਸੇ ਹੋਏ ਨੇ, ਬੜੇ ਡੂੰਘੇ ਗ੍ਰਸੇ ਹੋਏ ਨੇ। ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ, ਦੇਖੋ ਅਸੀਂ ਹਰ ਰੋਜ਼ ਕਹਿੰਦੇ ਹਾਂ ਉਹ ਜੀ ਭਨਿਆਰੇ ਵਾਲਾ ਸਾਧ ਆ, ਉਹ ਆਸ਼ੂਤੋਸ਼ ਆ, ਉਹ ਰਾਧਾ ਸਵਾਮੀ ਆ, ਉਹ ਦੂਜਾ ਸਰਸੇ ਵਾਲਾ ਸਾਧ ਆ ਜਿਹੜਾ ਆਪਣੇ ਆਪ ਨੂੰ ਸਤਿਗੁਰੂ ਕਹਾਉਂਦਾ, ਜਿਹੜਾ ਹੁਣ ਜੇਲ੍ਹ ਦੇ ਵਿੱਚ ਬੰਦਾ, ਲੋਕ ਅਜੇ ਵੀ ਉਹਨੂੰ ਮੱਥਾ ਟੇਕਦੇ ਨੇ, ਸਤਿਗੁਰੂ ਕਹਿੰਦੇ ਨੇ। ਇਹ ਵਰਤਾਰੇ ਪਿੰਡਾਂ ਦੇ ਵਿੱਚ ਚੱਲੇ ਹੀ ਤਾਂ ਨੇ, ਲੋਕ ਇਹਨਾਂ ਦੇ ਮਗਰ ਲੱਗੇ ਹੀ ਤਾਂ ਨੇ, ਕਿਉਂਕਿ ਜਾਤ ਪਾਤ ਦੇ ਨਾਂ ਤੇ ਪਿੰਡਾਂ ਦੇ ਵਿੱਚ ਅਖੌਤੀ ਉੱਚੀਆਂ ਜਾਤਾਂ ਵਾਲੇ ਲੋਕ ਨੇ, ਜਿਹੜੇ ਇਹ ਸੋ ਕਾਲਡ ਨੀਵੀਆਂ ਕਾਸਟ ਵਾਲੇ ਲੋਕਾਂ ਨਾਲ ਸਦੀਆਂ ਤੋਂ ਨਫ਼ਰਤ ਕਰਦੇ ਆ ਰਹੇ ਆ। ਕਹਿੰਦੇ ਆ ਵੀ ਫੈਲੇ ਵਿਦਿਆ ਚਾਨਣ ਹੋਏ, ਵੀ ਪੜ੍ਹਾਈ ਲਿਖਾਈ ਦੇ ਨਾਲ ਇਹ ਜਾਤ ਪਾਤ ਦੇ ਵਿਤਕਰੇ ਚੱਕੇ ਗਏ ਨੇ, ਪਰ ਪੜ੍ਹਾਈ ਲਿਖਾਈ ਕਰਨ ਨਾਲ ਇਹ ਜਾਤ ਪਾਤ ਦੇ ਵਿਤਕਰੇ ਹੋਰ ਮਜ਼ਬੂਤ ਹੋ ਗਏ ਨੇ, ਕਿਉਂਕਿ ਪੜ੍ਹਾਈ ਲਿਖਾਈ ਉੱਥੋਂ ਦੀ ਹੈ ਜਿਹੜੀ ਉਹ ਸਾਨੂੰ ਸਿਆਣਾ ਨਹੀਂ ਕਰਦੀ, ਉਹ ਸਾਡੇ 'ਚ ਹੈਂਕੜ, ਹੰਕਾਰ, ਦੂਜਿਆਂ ਪ੍ਰਤੀ ਨਫ਼ਰਤ ਇਹ ਭਰਦੀ ਆ। ਜਿਹੜਾ ਪੜ੍ਹਾਈ ਲਿਖਾਈ ਕਰਕੇ ਨੌਕਰੀ ਤੇ ਲੱਗ ਜਾਂਦਾ ਉਹ ਕਹਿੰਦਾ ਜਿਹਨੂੰ ਨੌਕਰੀ ਨਹੀਂ ਮਿਲੀ ਉਹ ਕਾਹਦਾ ਬੰਦਾ, ਜਿਹੜਾ ਪੜ੍ਹਾਈ ਲਿਖਾਈ ਕਰਕੇ ਪੈਸੇ ਕਮਾਉਣ ਲੱਗ ਜਾਂਦਾ ਉਹ ਕਹਿੰਦਾ ਜਿਹੜਾ ਸਾਦਾ ਬੰਦਾ ਉਹ ਵੀ ਕੋਈ ਬੰਦਾ, ਮੈਂ ਸਾਰੀ ਦੁਨੀਆਂ ਦਾ ਮਾਲਕ ਹਾਂ, ਮੈਂ ਸਰਕਾਰੀ ਨੌਕਰੀ ਮੈਨੂੰ ਮਿਲ ਗਈ। ਮਤਲਬ ਇਹ ਜੀ ਸਾਡੀ ਪੜ੍ਹਾਈ ਲਿਖਾਈ ਆ, ਉੱਥੇ ਉਹਨੇ ਜਾਤ ਪਾਤ ਨੂੰ ਮਜ਼ਬੂਤ ਕੀਤਾ। ਹੋਰ ਵੀ ਬਹੁਤ ਸਾਰੇ ਫੈਕਟਰਸ ਨੇ, ਤੁਸੀਂ ਗਿਣਾ ਸਕਦੇ ਹੋ। ਮੈਂ ਕਹਿੰਦਾ ਜੀ ਈਵਨ ਰਿਜ਼ਰਵੇਸ਼ਨ ਸਿਸਟਮ ਨੇ ਵੀ ਜਾਤ ਪਾਤ ਆ ਜਿਹੜੀ ਉਹਨੂੰ ਮਜ਼ਬੂਤ ਕੀਤਾ, ਜਾਤ ਪਾਤ ਨੂੰ ਉਹਨੇ ਠੱਲ ਨਹੀਂ ਪਾਈ ਹੈਗੀ। ਇੰਨਾ ਜ਼ਿਆਦਾ ਸਿਸਟਮ ਇਹ ਜਿਹੜਾ ਹੈਗਾ ਵਰਣ ਵਿਵਸਥਾ ਵਾਲਾ, ਭਾਵੇਂ ਅਸੀਂ ਕਹਿੰਦੇ ਹਾਂ ਕਿ ਵਰਣ ਵਿਵਸਥਾ ਖਤਮ ਹੋਣੀ ਚਾਹੀਦੀ ਹੈ, ਇਨਸਾਨ ਸਾਰੇ ਬਰਾਬਰ ਨੇ, ਮਾਨਸ ਕੀ ਜਾਤ ਸਭੋ ਇੱਕੋ ਪਹਿਚਾਨਵੋ, ਪਰ ਇਹ ਕਹਿਣ ਦੀਆਂ ਗੱਲਾਂ ਨੇ ਉਹ ਉਹਨਾਂ ਨੇ ਕਹਿਤਾ। ਜਿਹੜੇ ਗੁਰੂ ਪੀਰ ਪੈਗੰਬਰ ਸਿਆਣੇ ਲੋਕ ਸੀ ਅਸੀਂ ਸੁਣ ਲਿਆ, ਉਹਨਾਂ ਨੇ ਗ੍ਰੰਥਾਂ ਦੇ ਵਿੱਚ ਲਿਖਤਾ, ਅਸੀਂ ਗ੍ਰੰਥਾਂ ਨੂੰ ਮੱਥਾ ਟੇਕਤਾ, ਬਸ ਗੱਲ ਇੱਥੋਂ ਤੱਕ ਹੀ ਸੀਮਤ ਆ। ਉਹ ਕਹਿੰਦੇ ਆ ਜੀ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਤਾ, ਬਹੁਤ ਵਧੀਆ ਗੱਲ ਕੀਤੀ ਜੀ, ਸਾਰੀਆਂ ਜਿਹੜੀਆਂ ਕਾਸਟ ਵਾਲੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਤਾ। ਤੇ ਇਹ ਵੀ ਦੇਖਣ ਵਾਲੀ ਗੱਲ ਆ ਕਿ ਅੰਮ੍ਰਿਤ ਛਕਣ ਵਾਲਿਆਂ ਦੇ ਵਿੱਚੋਂ ਵੀ ਬਹਾਦਰ ਦਲੇਰ ਸੋ ਕਾਲਡ ਨੀਵੀਆਂ ਕਾਸਟ ਵਾਲੇ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਲੇਰੀ ਦਿਖਾਈ ਸੀ ਬਹੁਤ ਵੱਡੀ, ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ। ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦੇ ਚੌਰਾਹੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਤਾ ਸੀ ਤੇ ਸੀਸ ਪਿਆ ਸੀ, ਕੋਈ ਉੱਚੀ ਕਾਸਟ ਵਾਲਾ ਨੀ ਬੋੜਿਆ। ਲੜਾਈ ਜਦੋਂ ਗੁਰੂ ਗੋਬਿੰਦ ਸਿੰਘ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ, ਉੱਚੀਆਂ ਕਾਸਟ ਵਾਲੇ ਲੋਕ ਸੀ ਜਿਹੜੇ ਕੰਨੀ ਕਤਰਾ ਗਏ, ਆ ਸੋ ਕਾਲਡ ਨੀਵੀਆਂ ਕਾਸਟ ਵਾਲੇ ਲੋਕਾਂ ਨੇ ਹੀ ਸਾਥ ਦਿੱਤਾ। ਜਾਂ ਇਹਨੂੰ ਹੋਰ ਜੇ ਕਹਿਣਾ ਹੋਵੇ ਵੀ ਜਿਹੜੇ ਮਿਹਨਤੀ ਲੋਕ ਸੀ ਉਹਨਾਂ ਨੇ ਹੀ ਇਹੋ ਜਿਹੀਆਂ ਮੂਵਮੈਂਟ ਤੇ ਵੀ ਸਾਥ ਦਿੱਤਾ। ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਵੀ ਅਸੀਂ ਦੂਜੇ ਜਦੋਂ ਸਾਨੂੰ ਛੋਹਦੇ ਨੇ, ਸਾਨੂੰ ਹੱਥ ਲਾਉਂਦੇ ਨੇ ਤਾਂ ਪਿੱਟੇ ਜਾਂਦੇ ਹਾਂ ਅਸੀਂ, ਜਾਂ ਜੇ ਸਾਨੂੰ ਪਾਣੀ ਦਾ ਗਲਾਸ ਵੀ ਫੜਾਉਂਦੇ ਨੇ ਤੇ ਪਾਣੀ ਦਾ ਗਲਾਸ ਵੀ ਅਪਵਿੱਤਰ ਹੋ ਜਾਂਦਾ। ਇਹ ਤਾਂ ਖੈਰ ਛੋਟੀਆਂ ਗੱਲਾਂ ਨੇ। ਜਿਹੜੇ ਦੇਸ਼ ਦੇ ਵਿੱਚ ਦੇਸ਼ ਦਾ ਉਪ ਪ੍ਰਧਾਨ ਉਪ ਮੁੱਖ ਉਪ ਰਾਸ਼ਟਰਪਤੀ ਮੰਦਰ ਦੇ ਵਿੱਚ ਚਲਿਆ ਜਾਵੇ ਤੇ ਮੰਦਰ ਦੇ ਵਿੱਚ ਜਾ ਕੇ ਉਹ ਰੱਬ ਦੀ ਪੂਜਾ ਕਰੇ ਕਿਸੇ ਵੀ ਰੂਪ ਚ ਕਰੇ, ਤੇ ਉਸ ਤੋਂ ਬਾਅਦ ਸਾਰੇ ਮੰਦਰ ਨੂੰ ਦੁੱਧ ਦੇ ਨਾਲ ਧੋਤਾ ਜਾਵੇ ਪਵਿੱਤਰ ਕਰਨ ਲਈ, ਤੇ ਤੁਸੀਂ ਕਹੋ ਵੀ ਉਸ ਦੇਸ਼ ਦੇ ਵਿੱਚ ਜਾਤ ਪਾਤ ਵਰਗੀ ਕੋਈ ਚੀਜ਼ ਨਹੀਂ ਹੈ, ਇਹ ਤਾਂ ਝੂਠ ਬੋਲਦੇ ਨੇ। ਤੇ ਮੇਰਾ ਖਿਆਲ ਤੁਹਾਨੂੰ ਆਪਣੇ ਵਿਚਾਰਾਂ ਨੂੰ ਦੁਬਾਰਾ ਪਰਖਣਾ ਚਾਹੀਦਾ। ਜਿੱਥੇ ਜਾਤ ਦੇ ਨਾਂ ਤੇ ਕਤਲ ਹੁੰਦੇ ਨੇ, ਜਿੱਥੇ ਸਵੇਰੇ ਉੱਠ ਕੇ ਜਦੋਂ ਬੰਦਾ ਨੈਚੁਰਲ ਸਿਸਟਮ ਦੇ ਤਹਿਤ ਜੰਗਲ ਪਾਣੀ ਜਾਂਦਾ, ਖਾਸ ਜਾਤਾਂ ਵਾਲਿਆਂ ਨੂੰ ਮਨਾਹੀ ਕਰ ਦਿੱਤੀ ਜਾਂਦੀ ਹੈ ਵੀ ਤੁਸੀਂ ਖੇਤਾਂ ਦੇ ਵਿੱਚ ਨਹੀਂ ਬੈਠ ਸਕਦੇ, ਜਿੱਥੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬਸਤੀਆਂ ਸੋ ਕਾਲ ਨੀਵੀਆਂ ਕਾਸਟ ਵਾਲਿਆਂ ਦੀਆਂ ਅਲੱਗ ਬਣਾਈਆਂ ਜਾਂਦੀਆਂ ਨੇ, ਜਿੱਥੇ ਠੱਪਾ ਲਾ ਦਿੱਤਾ ਜਾਂਦਾ ਸਕੂਲੀ ਫਾਰਮ ਦੇ ਉੱਤੇ ਵੀ ਤੁਸੀਂ ਕਿਹੜੀ ਕਾਸਟ ਦੇ ਨਾਲ ਸੰਬੰਧਿਤ ਹੋ, ਜਿੱਥੇ ਟੀਚਰ ਉੱਚੀ ਕਾਸਟ ਦਾ ਹੋਵੇ ਤੇ ਬੱਚੇ ਨੀਵੀਂ ਕਾਸਟ ਦੇ ਪੜ੍ਹਦੇ ਹੋਣ, ਤੇ ਟੀਚਰ ਆਪਣੀ ਕੁਰਸੀ ਹੈ ਜਿਹੜੀ ਉਹ 5 ਫੁੱਟ ਦੂਰ ਡਾਹ ਕੇ ਰੱਖੇ ਤੇ ਬੱਚਿਆਂ ਨੂੰ ਹੱਥ ਤੱਕ ਨਾ ਲਾਵੇ, ਤੁਸੀਂ ਉੱਥੇ ਕਹੋ ਵੀ ਜਾਤ ਪਾਤ ਹੈ ਨਹੀਂ ਗੀ, ਹੈਰਾਨੀ ਦੀ ਗੱਲ ਆ। ਜਿੱਥੇ ਉੱਚੀਆਂ ਕਾਸਟ ਵਾਲੇ ਅਲੱਗ ਤਰ੍ਹਾਂ ਦੇ ਕੱਪੜੇ ਪਹਿਨਦੇ ਹੋਣ, ਅਲੱਗ ਤਰ੍ਹਾਂ ਦੇ ਰੱਬ ਨੂੰ ਮੰਨਦੇ ਹੋਣ, ਨੀਵੀਆਂ ਕਾਸਟ ਵਾਲੇ ਅਲੱਗ ਤਰ੍ਹਾਂ ਦੇ ਕੱਪੜੇ ਪਹਿਨਦੇ ਹੋਣ, ਉਹਨਾਂ ਦੇ ਰੱਬ ਅਲੱਗ ਕਿਸਮ ਦੇ ਹੋਣ, ਉੱਥੇ ਤੁਸੀਂ ਕਹਿ ਦੋ ਬਈ ਨੀਵੀਂ ਤੇ ਉੱਚੀ ਜਾਤ ਦਾ ਫਰਕ ਹੀ ਕੋਈ ਨੀ। ਇਹ ਸਿਰਫ ਗੱਲਾਂ ਨੇ। ਜਿਹੜੇ ਬੰਦੇ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਤੁਸੀਂ ਉਹਨਾਂ ਦੀਆਂ ਆਟੋਬਾਇਓਗ੍ਰਾਫੀਜ਼ ਪੜ੍ਹ ਕੇ ਦੇਖੋ, ਉਹਨਾਂ ਦੇ ਸ਼ਬਦ ਵੀ ਰੋਂਦੇ ਨੇ। ਤੁਸੀਂ ਪੜ੍ਹ ਕੇ ਵੇਖੋ ਕਦੇ, ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਨਾ ਤੁਹਾਡੀ ਜੇ ਤੀਸਰੀ ਅੱਖ ਹੋਵੇ, ਹੰਝੂ ਨਜ਼ਰ ਆਉਣਗੇ ਕੀ ਕੁਝ ਉਹਨਾਂ ਨੇ ਭੁਗਤਿਆ। ਛੋਟਿਆਂ ਦੀ ਗੱਲ ਛੱਡੋ ਜੀ, ਛੋਟਾ ਬੰਦਾ ਤਾਂ ਜਿਹੜਾ ਆਮ ਬੰਦਾ ਮਿਹਨਤੀ ਬੰਦਾ ਉਹ ਤਾਂ ਥੱਲੇ ਦੱਬ ਕੇ ਰਹਿ ਜਾਂਦਾ। ਖੁਦ ਡਾਕਟਰ ਬੀ ਆਰ ਅੰਬੇਦਕਰ ਆ ਜਿਹੜੇ, ਕਿੰਨੇ ਵਾਰੀ ਉਹਨਾਂ ਨੂੰ ਬਰਾਬਰ ਬੈਠਿਆਂ ਨੂੰ ਕਿੰਨੇ ਭੱਦੇ ਤਰ੍ਹਾਂ ਦੇ ਮਜ਼ਾਕ ਕੀਤੇ ਗਏ, ਕਦੇ ਪੜ੍ਹ ਕੇ ਵੇਖਿਓ। ਅੱਜ ਵੀ ਸਾਡੇ ਵਿੱਚੋਂ ਲੋਕ ਨੇ, ਕੋਈ ਸੋ ਕਾਲਡ ਨੀਵੀਂ ਕਾਸਟ ਵਾਲਾ ਨਾ ਜਦੋਂ ਕਿਸੇ ਚੰਗੇ ਅਹੁਦੇ ਤੇ ਚੱਲਿਆ ਜਾਵੇ, ਇੰਟਲੈਕਚੁਅਲ ਬਣ ਜੇ ਬੰਦਾ, ਲੋਕ ਉਹਨਾਂ ਨੂੰ ਸਲਾਮ ਕਰਨ, ਅਖੀਰ ਤੇ ਸਾਡੇ ਉੱਚੀਆਂ ਜਾਤਾਂ ਵਾਲੇ ਲੋਕ ਕਹਿਣਗੇ ਉਹ ਠੀਕ ਆ, ਜਿੱਥੇ ਮਰਜ਼ੀ ਪਹੁੰਚ ਗਿਆ ਪਰ ਹੈ ਤਾਂ ਉਹਨਾਂ ਚੋਂ ਹੀ। ਤੇ ਖੁਦ ਮੈਂ ਹੈਰਾਨ ਹੁੰਦਾ, ਖੁਦ ਵੀ ਵਰਤਾਰਾ ਜੱਟਾਂ ਨਾਲ ਵੀ ਆਈ ਹੁੰਦਾ, ਕਿਉਂਕਿ ਜੱਟਾਂ ਨੂੰ ਬਾਕੀ ਕਾਸਟ ਵਾਲੇ ਉਹ ਉੱਚੀਆਂ ਜਾਤਾਂ 'ਚ ਨਹੀਂ ਸਮਝਦੇ, ਇਹਨਾਂ ਨੂੰ ਕੰਮ ਕਰਨ ਵਾਲੇ ਲੋਕ ਸਮਝ ਰਹੇ। ਕਹਿੰਦੇ ਜੀ ਕੰਮ ਕਰਨ ਵਾਲੇ 'ਚ ਕੀ, ਪਿੰਡਾਂ ਦੇ ਸਾਰੇ ਇੱਕੋ ਹੀ ਹੁੰਦੇ ਨੇ, ਭਾਵੇਂ ਜੱਟ ਹੋਣ ਤੇ ਭਾਵੇਂ ਹੋਰ ਹੋਣ। ਬਕਾਇਦਾ ਜੱਟ ਮੱਤ ਨੂੰ ਉਹਨਾਂ ਨੇ ਮਤਲਬ ਨੀਵਾਂ ਕਰਕੇ ਵਿਖਾਇਆ। ਮੈਂ ਕੱਲ ਵੀ ਉਦਾਹਰਣ ਦੇ ਕੇ ਗਿਆ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਪੰਜਾਬ ਦੇ ਵਿੱਚ ਜਗੀਰਦਾਰਾਂ ਤੋਂ ਉਸ ਮੂਵਮੈਂਟ ਦੇ ਵਿੱਚ ਜ਼ਮੀਨਾਂ ਖੋਹ ਕੇ ਪੰਜਾਬ ਦੇ ਕਿਸਾਨਾਂ ਨੂੰ ਨਾ ਦਿੱਤੀਆਂ ਹੁੰਦੀਆਂ, ਤੇ ਜੱਟਾਂ ਦਾ ਹਾਲ ਆ ਜਿਹੜਾ ਉਹ ਸੋ ਕਾਲ ਨੀਵੀਆਂ ਜਾਤਾਂ ਦੇ ਨਾਲੋਂ ਵੀ ਬਦਤਰ ਹੋਣਾ ਸੀ। ਹਾਲ ਨੀਵੀਆਂ ਕਾਸਟ ਵਾਲਿਆਂ ਦਾ ਇੱਕ ਹੈਰਾਰਕੀ ਬਣੀ ਹੋਈ ਆ, ਇੱਕ ਪੌੜੀ ਬਣੀ ਆ, ਪੌੜੀ ਦੇ ਵਿੱਚ 64 ਸੌ ਕਾਸਟ ਨੇ। ਉੱਪਰਲੀਆਂ ਕਾਸਟ ਦੀ ਗੱਲ ਤਾਂ ਛੱਡੋ, ਖੁਦ ਜਿਹੜੀਆਂ ਸੋ ਕਾਲ ਨੀਵੀਆਂ ਕਾਸਟ ਵਾਲੇ ਨੇ ਇਹਨਾਂ ਵਿੱਚ ਵੀ ਕਾਸਟ ਸਿਸਟਮ ਇੰਨਾ ਮਜ਼ਬੂਤ ਆ ਵੀ ਉੱਚੀਆਂ ਕਾਸਟ ਵਾਲੇ ਇਹਨਾਂ ਨਾਲ ਨਫ਼ਰਤ ਕਰਦੇ ਨੇ, ਇਹ ਪੌੜੀ ਦੇ ਡੰਡੇ ਤੋਂ ਸਭ ਤੋਂ ਜਿਹੜਾ ਥੱਲੇ ਵਾਲੀ ਕਾਸਟ ਆ ਉੱਪਰ ਵਾਲਾ ਉਹਨੂੰ ਨਫ਼ਰਤ ਕਰਦਾ, ਮਤਲਬ ਵੀ ਬੀ ਏ ਨੂੰ ਨਫ਼ਰਤ ਕਰਦਾ, ਸੀ ਬੀ ਨੂੰ ਨਫ਼ਰਤ ਕਰਦਾ, ਡੀ ਸੀ ਨੂੰ ਨਫ਼ਰਤ ਕਰਦਾ, ਈ ਡੀ ਨੂੰ ਨਫ਼ਰਤ ਕਰਦਾ। ਇੰਨਾ ਜਾਤ ਪਾਤ ਵਾਲਾ ਸਿਸਟਮ ਆ ਜਿਹੜਾ ਉਹ ਸਾਡੇ ਚ ਵੜਿਆ ਹੋਇਆ। ਫਿਰ ਸੋ ਕਾਲ ਨੀਵੀਆਂ ਕਾਸਟ ਵਾਲਿਆਂ ਚੋਂ ਜੇ ਕੋਈ ਉੱਚੇ ਅਹੁਦੇ ਤੇ ਚਲਾ ਜਾਵੇ ਉਹ ਦੂਜਿਆਂ ਨਾਲ ਨਫ਼ਰਤ ਕਰਨ ਲੱਗ ਜਾਂਦਾ। ਇਹ ਵਰਤਾਰਾ ਸਾਡੇ ਪੰਜਾਬ ਭਾਰਤ ਦੇ ਵਿੱਚ ਹਰੇਕ ਇਨਸਾਨ ਦੇ ਮਨ ਦੇ ਵਿੱਚ ਵਸਿਆ ਹੋਇਆ। ਇਸ ਤੋਂ ਛੁਟਕਾਰੇ ਦੇ ਲਈ ਹਰੇਕ ਬੰਦੇ ਨੂੰ ਕੌਨਸ਼ੀਅਸ ਐਫਰਟ ਕਰਨੀ ਪੈਂਦੀ ਹੈ, ਉਹਨੂੰ ਆਪਣੇ ਸ਼ਬਦ ਸੁਧਾਰਨੇ ਪੈਂਦੇ ਨੇ, ਸਾਡੇ ਸ਼ਬਦਾਂ ਦੇ ਵਿੱਚ, ਸਾਡੇ ਮੁਹਾਵਰਿਆਂ ਦੇ ਵਿੱਚ, ਸਾਡੀਆਂ ਕਹਾਣੀਆਂ ਦੇ ਵਿੱਚ। ਕਾਸਟ ਸਿਸਟਮ ਆ ਜਿਹੜਾ ਐ ਬੁੜਕ ਬੁੜਕ ਕੇ ਬਾਹਰ ਆਉਂਦਾ। ਜਿਹੜਾ ਸਿਆਣਾ ਬੰਦਾ ਉਹਨੂੰ ਆਪਣੇ ਸ਼ਬਦ ਨਾਪ ਤੋਲ ਕੇ ਬੋਲਣੇ ਪੈਂਦੇ ਨੇ ਕਿ ਉਹਦੇ ਸ਼ਬਦਾਂ ਦੇ ਵਿੱਚੋਂ ਕਾਸਟ ਸਿਸਟਮ ਦੀ ਬੋ ਨਾ ਆਵੇ। ਘਰਾਂ ਦੇ ਵਿੱਚ ਅਸੀਂ ਬਹੁਤ ਕੁਝ ਬੋਲਦੇ ਹਾਂ, ਅਸੀਂ ਦੂਜੀਆਂ ਕਾਸਟ ਦੇ ਉੱਤੇ ਮਜ਼ਾਕ ਕਰਦੇ ਹਾਂ, ਸਾਡੇ ਬੱਚੇ ਵੀ ਉਹ ਸਿੱਖ ਜਾਂਦੇ ਨੇ, ਹਾਲਾਂਕਿ ਬੱਚਿਆਂ ਨੂੰ ਮਤਲਬ ਪਤਾ ਹੀ ਨਹੀਂ ਹੁੰਦਾ। ਮੇਰੀ ਬੇਨਤੀ ਇੱਥੇ ਹਮੇਸ਼ਾ ਇਹ ਹੁੰਦੀ ਹੈ ਵੀ ਉਹ ਸ਼ਬਦਾਂ ਦਾ ਤਿਆਗ ਕਰੀਏ। ਜੇ ਆਪਾਂ ਆਪਾਂ ਉਦਾਹਰਣ ਦਿੰਦੇ ਹੁੰਦੇ ਹਾਂ ਵੀ ਮਾਵਾਂ ਭੈਣਾਂ ਦੀਆਂ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ, ਇਸ ਦੇ ਬਾਵਜੂਦ ਵੀ ਕੱਢਦੇ ਹਾਂ। ਮੇਰੀ ਬੇਨਤੀ ਇਹ ਹੁੰਦੀ ਹੈ ਵੀ ਲੋਅਰ ਕਾਸਟ ਵਾਲਾ ਜਿਹੜਾ ਸ਼ਬਦ ਆ ਆਪਣੇ ਸ਼ਬਦ ਕੋਸ਼ ਤੋਂ ਬਾਹਰ ਕੱਢ ਦਿਓ। ਮੈਥੋਂ ਕਿਤੇ ਨਾ ਕਿਤੇ ਗਲਤੀ ਹੋ ਗਈ ਹੋਊਗੀ, ਮੈਂ ਨਹੀਂ ਕਹਿੰਦਾ, ਪਰ ਮੈਂ ਜਦੋਂ ਤੋਂ ਮੈਂ ਆਪਦੇ ਆਪ ਨੂੰ ਬੜਾ ਸਿਆਣਾ ਬੰਦਾ ਨਹੀਂ ਕਹਾਉਂਦਾ, ਮੈਂ ਇੱਕ ਸਧਾਰਨ ਬੰਦਾ, ਜਿਹੜੀ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ ਮੈਂ ਤੁਹਾਡੇ ਨਾਲ ਏਅਰ ਤੇ ਬਿਨਾਂ ਕਿਸੇ ਬਿਨਾਂ ਕਿਸੇ ਖੌਫ ਤੋਂ ਬਿਨਾਂ ਕਿਸੇ ਝਿਜਕ ਤੋਂ ਸਾਂਝੀ ਕਰਦਾ। ਪਰ ਮੈਨੂੰ ਇੱਕ ਗੱਲ ਮੈਨੂੰ ਆਪਣੀ ਚੰਗੀ ਲੱਗਦੀ ਹੈ, ਤੁਸੀਂ ਤਾਰੀਫ ਭਾਵੇਂ ਨਾ ਕਰੋ, ਮੇਰੇ ਜੁੱਤੀਆਂ ਮਾਰੋ ਜਿੰਨੀਆਂ ਮਰਜ਼ੀ, ਮੈਂ ਜਦੋਂ 18-19 ਸਾਲ ਦਾ ਹੋਇਆ ਸੀ ਮੈਂ ਇਸ ਵਰਤਾਰੇ ਨੂੰ ਬੜੀ ਗੰਭੀਰਤਾ ਦੇ ਨਾਲ ਵਾਚ ਕੀਤਾ ਸੀ। 18 ਸਾਲ ਤੋਂ ਬਾਅਦ ਮੇਰੀ ਕਾਲਜ ਲਾਈਫ ਦੇਖ ਲਓ, ਮੈਂ ਕਾਸਟ ਸਿਸਟਮ ਵਾਲੇ ਸ਼ਬਦ ਅੱਜ ਤੱਕ ਨਹੀਂ ਵਰਤੇ, ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਹੋਈ ਆ ਉਦੋਂ ਦੀ। ਮੇਰੀ ਵੋਕੈਬਲਰੀ ਦੇ ਵਿੱਚ ਤੁਸੀਂ ਸਖ਼ਤ ਸ਼ਬਦ ਸੁਣ ਸਕਦੇ ਹੋ, ਮੈਨੂੰ ਅੜਬ ਕਹਿ ਸਕਦੇ ਹੋ, ਇਹ ਕਹਿ ਸਕਦੇ ਹੋ ਮਾੜਾ ਬੋਲੂਗਾ, ਪਰ ਮੈਂ ਕਦੇ ਵੀ ਕਾਸਟ ਸਿਸਟਮ ਵਾਲਾ ਸ਼ਬਦ ਆਪਦੇ ਮੂੰਹੋਂ ਬੋਲਿਆ ਨਹੀਂ। ਜੇ ਮੇਰੇ ਮੂੰਹੋਂ ਧੱਕੇ ਨਾਲ ਬਾਹਰ ਨਿਕਲਣ ਲੱਗੇ ਮੇਰੀ ਜ਼ੁਬਾਨ ਅੜਕ ਜਾਂਦੀ ਹੈ, ਮੈਨੂੰ ਉਲਟੀ ਆਉਣ ਵਾਲੀ ਹੋ ਜਾਂਦੀ ਹੈ, ਮੈਂ ਸ਼ਬਦ ਨੂੰ ਬਾਹਰ ਨਹੀਂ ਨਿਕਲਣ ਦਿੰਦਾ। ਆਪਣੇ ਆਪ ਨੂੰ ਰੋਕਣਾ ਪੈਂਦਾ, ਆਪਣੇ ਆਪ ਨੂੰ ਟ੍ਰੇਨ ਕਰ। ਮੇਰੇ ਚ ਹੋਰ ਹਜ਼ਾਰਾਂ ਨੁਕਸ ਹੋਣਗੇ, ਮੇਰੇ ਦੋਸਤ ਵਿੱਚ ਨੋਟ ਕਰਦੇ ਆ, ਮੈਨੂੰ ਕਹਿੰਦੇ ਆ ਤੇਰੇ 4 ਨੁਕਸ ਆ, ਮੈਂ ਮੰਨ ਲੈਣਾ ਇਮਾਨਦਾਰੀ ਨਾਲ। ਕਈ ਵਾਰੀ ਤੁਹਾਡਾ ਸੁਭਾਅ ਤੋਂ ਤੁਸੀਂ ਬੇਪਰਵਾਹ ਹੋ ਕੇ ਕੁਝ ਹੋਰ ਗਲਤੀਆਂ ਕਰ ਜਾਂਦੇ ਆ, ਜਦੋਂ ਸ਼ੀਸ਼ੇ ਮੂਹਰੇ ਖੜਦੇ ਆਪਾਂ ਨੂੰ ਪਤਾ ਲੱਗ ਜਾਂਦਾ। ਪਰ ਕਾਸਟ ਸਿਸਟਮ ਜਾਤ ਪਾਤ ਵਾਲਾ ਸ਼ਬਦ ਮੇਰੇ ਮੂੰਹ ਦੇ ਵਿੱਚੋਂ ਕਦੇ ਬਾਹਰ ਨਹੀਂ ਨਿਕਲਦਾ। ਹੋਰ ਨਿਕਲ ਜਾਣਗੇ, ਉਹ ਮੇਰੇ ਘਰਦਿਆਂ ਨੂੰ ਪਤਾ ਹੁੰਦਾ, ਮੇਰੇ ਬੱਚਿਆਂ ਨੂੰ, ਮੇਰੀ ਵਾਈਫ ਨੂੰ ਪਤਾ ਹੋ ਸਕਦਾ। ਮੇਰੀ ਬੇਨਤੀ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਕਾਸਟ ਸਿਸਟਮ ਹੈ ਨੀ ਇੰਡੀਆ ਦੇ ਵਿੱਚ, ਆਪਣੇ ਮਨਾਂ 'ਚ ਝਾਤੀ ਮਾਰ ਕੇ ਆਪਣੀ ਜ਼ਿੰਦਗੀ ਦਾ ਰਿਵਿਊ ਕਰਕੇ ਵੇਖੋ ਵੀ ਅਸੀਂ ਕਿੰਨੇ ਵਾਰੀ ਇਹ ਸ਼ਬਦ ਬੋਲ ਕੇ ਪਿੰਚ ਕਰਦੇ ਨੇ। ਜਿਹੜੇ ਸ਼ਬਦ ਸਾਹਮਣੇ ਉਸ ਕਾਸਟ ਦਾ ਬੰਦਾ ਖੜਾ, ਉਹਦੇ ਮਨ ਨੂੰ ਅਸੀਂ ਕਿੰਨੇ ਵਾਰੀ ਦਿਖਾਇਆ, ਤੇ ਉਹਦੇ ਮਨ ਦੇ ਵਿੱਚ ਵਿਰੋਧੀ ਭਾਵਨਾ ਫਿਰ ਸਾਡੇ ਪ੍ਰਤੀ ਪੈਦਾ ਹੋ ਜਾਂਦੀ ਹੈ। ਇਹ ਕਾਸਟ ਸਿਸਟਮ ਇਸ ਤਰ੍ਹਾਂ ਬੰਦ ਹੀ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਸਾਡੇ ਸਿਲੇਬਸ ਚੋਂ, ਸਾਡੇ ਕਾਗਜ਼ਾਂ ਚੋਂ, ਸਾਡੀ ਜ਼ਿੰਦਗੀ ਚੋਂ ਸ਼ਬਦ ਮਨਫੀ ਨਹੀਂ ਕਰ ਦਿੱਤੇ ਜਾਂਦੇ, ਉਨੀ ਦੇਰ ਤੱਕ ਕਾਸਟ ਸਿਸਟਮ ਦਾ ਵਰਤਾਰਾ ਇੰਡੀਆ 'ਚ ਵੀ ਚੱਲੂ, ਪੰਜਾਬ 'ਚ ਵੀ ਚੱਲੂ, ਸਿੱਖਾਂ 'ਚ ਵੀ ਚੱਲੂ, ਹਿੰਦੂਆਂ 'ਚ ਵੀ ਚੱਲੂ, ਕੈਨੇਡਾ 'ਚ ਵੀ ਚੱਲੂਗਾ, ਬਰੈਂਪਟਨ 'ਚ ਚੱਲ ਰਿਹਾ, ਗੁਰਦੁਆਰੇ ਮੰਦਰਾਂ 'ਚ ਸਾਰੇ ਕਿਤੇ ਚੱਲ ਰਿਹਾ। ਤੁਸੀਂ ਕਹਿੰਦੇ ਹੋ ਹੈਰਾਨੀ ਦੀ ਗੱਲ ਆ, ਤੁਸੀਂ ਕਹਿੰਦੇ ਕਾਸਟ ਸਿਸਟਮ ਹੀ ਹੈ ਨੀ ਗਾ, ਮੈਂ ਇਸ ਗੱਲ ਨਾਲ ਬਹੁਤੇ ਬੰਦਿਆਂ ਦੀ ਗੱਲ ਨਾਲ ਸਹਿਮਤ ਨਹੀਂ। ਕਿਉਂ ਕਹਿੰਦੇ ਨੇ ਉਹ? ਕਿਉਂਕਿ ਖੁਦ ਉਹ ਸੋ ਕਾਲਡ ਉੱਚੀਆਂ ਕਾਸਟ ਦੇ ਵਿੱਚੋਂ ਨੇ, ਇਸ ਕਰਕੇ ਉਹਨਾਂ ਨੂੰ ਕਾਸਟ ਦਾ ਵਰਤਾਰਾ, ਕਾਸਟ ਸਿਸਟਮ ਦਾ ਪਤਾ ਨਹੀਂ ਲੱਗਦਾ। ਉਹਨਾਂ ਨੇ ਆਪਣੇ ਪਿੰਡਾਂ ਤੇ ਭੋਗਿਆ ਨਹੀਂ, ਜਿਵੇਂ ਸ਼ਹਿਰਾਂ ਦੇ ਲੋਕ ਪਿੰਡਾਂ ਵਾਲੇ ਲੋਕਾਂ ਨੂੰ ਕਮਲੇ ਕਹਿੰਦੇ ਨੇ, ਨਫ਼ਰਤ ਕਰਦੇ ਨੇ, ਉਹਦਾ ਉਹਨਾਂ ਨੂੰ ਪਤਾ ਲੱਗ ਜਾਂਦਾ। ਜਿਵੇਂ ਪੰਜਾਬ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਆਇਆ ਹੋਇਆ, ਉਹਨੂੰ ਪੰਜਾਬ ਦੇ ਲੋਕਾਂ ਦੁਆਰਾ, ਜੱਟਾਂ ਦੁਆਰਾ ਕੀਤਾ ਵਿਤਕਰਾ ਨਜ਼ਰ ਆਜੂਗਾ। ਜੇ ਤੁਸੀਂ ਪੰਜਾਬ 'ਚ ਤੁਸੀਂ ਕਿਸਾਨਾਂ ਦੇ ਵਿੱਚੋਂ, ਜੱਟਾਂ ਦੇ ਵਿੱਚ, ਤੁਹਾਨੂੰ ਵਿਤਕਰਾ ਨਜ਼ਰ ਨਹੀਂ ਆਊ, ਕਿਉਂਕਿ ਤੁਸੀਂ ਇਗਨੋਰੈਂਟ ਹੋ, ਅਚਨਚੇ ਤੋਂ ਵਿਤਕਰਾ ਕਰਦੇ ਹੋ। ਪਰ ਜਦੋਂ ਹੀ ਤੁਸੀਂ ਪੰਜਾਬ ਦੀ ਧਰਤੀ ਤੋਂ ਬਾਹਰ ਜਾ ਕੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਦੇ ਹੋ, ਤੁਹਾਡੇ ਨਾਲ ਉਹ ਵਿਤਕਰਾ ਹੋਰ ਸੱਭਿਆਚਾਰਾਂ ਵਾਲੇ ਕਰਦੇ ਨੇ, ਹੋਰ ਰੰਗ ਵਾਲੇ ਕਰਦੇ ਨੇ, ਤੁਹਾਨੂੰ ਫਿਰ ਉਹ ਸਾਰਾ ਕੁਝ ਯਾਦ ਆਉਂਦਾ ਵੀ ਅਸੀਂ ਵੀ ਵਿਤਕਰਾ ਪੂਰਬੀ ਜਿਹੜੇ ਪੂਰਬੀ ਖਿੱਤੇ 'ਚੋਂ ਜਿਹੜੇ ਲੋਕ ਆਏ ਆ, ਬਿਹਾਰ ਦੇ ਵਿੱਚੋਂ ਆਏ, ਅਸੀਂ ਉਹਨਾਂ ਨਾਲ ਵਿਤਕਰਾ ਕਰਦੇ ਰਹੇ ਹਾਂ। ਇੱਥੇ ਆ ਕੇ ਰਿਸ਼ਤੇਦਾਰਾਂ ਜਿਹੜਾ ਯਾਦ ਆਉਂਦਾ, ਫਿਰ ਤੁਸੀਂ ਉਹ ਫਿਲਮ ਦੀ ਰੀਲ ਵਾਂਗੂ ਆਪਣੀ ਪਿਛਲੀ ਜ਼ਿੰਦਗੀ ਘੁਮਾ ਕੇ ਦੇਖਦੇ ਹੋ, ਫਿਰ ਤੁਹਾਨੂੰ ਲੱਗਦਾ ਵੀ ਯਾਰ ਮੈਂ ਉਹ ਫਲਾਨੇ ਬਿਹਾਰੀ ਮਜ਼ਦੂਰ ਦੇ ਨਾਲ ਧੱਕਾ ਕੀਤਾ ਸੀ, ਮੈਂ ਪਿੰਡ ਦੇ ਵਿੱਚੋਂ ਜਿਹੜਾ ਮਜ਼ਦੂਰ ਸਾਡੇ ਦਿਹਾੜੀਆਂ ਲੱਗਿਆ ਸੀਗਾ ਮੈਂ ਉਹਦੇ ਨਾਲ ਧੱਕਾ ਕੀਤਾ ਸੀ। ਉਦੋਂ ਫਿਰ ਸਾਡੀ ਰੂਹ ਜਾਗਦੀ ਆ, ਸਾਡੀ ਜ਼ਮੀਰ ਜਾਗਦੀ ਆ। ਪਰ ਕਾਸ਼ ਅਸੀਂ ਪੰਜਾਬ ਦੇ ਵਿੱਚ ਆਪਣੇ ਲਿਟਰੇਚਰ ਨਾਲ ਰੂਬਰੂ ਹੋਏ ਹੁੰਦੇ, ਅਸੀਂ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਿੱਖਿਆਵਾਂ ਹੁੰਦੀਆਂ ਸੀ ਉਹਨੂੰ ਸਿਰਫ ਮੱਥਾ ਹੀ ਨਾ ਟੇਕਿਆ ਹੁੰਦਾ, ਬਲਕਿ ਉਹਨਾਂ ਨੂੰ ਪੜ੍ਹ ਕੇ ਘੋਖਿਆ ਹੁੰਦਾ, ਫਿਰ ਸਾਨੂੰ ਉਹਦੇ ਅਹਿਸਾਸ ਹੋ ਜਾਣਾ ਸੀ। ਇਸੇ ਕਰਕੇ ਕਹਿੰਦੇ ਆ ਵਿਦਿਆ ਫੈਲੇ ਚਾਨਣ ਹੋਏ। ਵਿਦਿਆ ਕਿਸੇ ਵੀ ਕਿਸਮ ਦੀ ਹੈ ਉਹ ਤੁਹਾਡੇ ਅੰਦਰ ਚਾਨਣ ਕਰਦੀ ਹੈ, ਪਰ ਉਹਨੂੰ ਜੀਆਂ ਤਾਂ ਕਹੀਏ, ਉਹਨੂੰ ਦਿਮਾਗ ਦੇ ਵਿੱਚ ਤਾਂ ਬਿਠਾਈਏ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤਾਂ ਬਣਾਈਏ। ਇਸੇ ਕਰਕੇ ਮੈਂ ਪਿਛਲੇ ਕਈ ਦਿਨਾਂ ਦਾ ਕਮੈਂਟ ਕਰ ਰਿਹਾ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਉੱਤੇ ਸਮਾਗਮ ਹੋ ਰਹੇ ਨੇ, ਮੈਂ ਉਹਨਾਂ ਦੇ ਕਮੈਂਟ ਕਰਦਾ ਜਾਣ ਬੁੱਝ ਕੇ। ਬਈ ਇੱਕ ਥਾਂ ਤਾਂ ਬਾਬਾ ਨਾਨਕ ਜੀ ਕਹਿ ਗਏ ਬਈ ਤੀਰਥ ਸਥਾਨ ਅਸਥਾਨਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ, ਤੇ ਦੂਜੇ ਪਾਸੇ ਅਸੀਂ ਖੁਦ ਬਾਬੇ ਨਾਨਕ ਦੇ ਜਨਮ ਸਥਾਨ ਨੂੰ ਇੱਕ ਤੀਰਥ ਸਥਾਨ ਬਣਾਤਾ। ਬਹੁਤ ਸਾਰੇ ਸਿੱਖ ਇਹ ਸੋਚਦੇ ਨੇ ਬਈ ਜੇ ਕਰਤਾਰਪੁਰ ਨਾ ਗਏ ਤੇ ਪਤਾ ਨੀ ਸਾਡੇ ਲਈ ਸਵਰਗਾਂ ਦਾ ਦਰਵਾਜ਼ਾ ਨੀ ਖੁੱਲਣਾ। ਮੱਕੇ ਵਾਲੀ ਜਿਹੜੀ ਸਟੋਰੀ ਆ ਨਾ ਘੁਮਾਉਣ ਵਾਲੀ, ਉਹ ਸਾਰੀ ਪੜ੍ਹ ਕੇ ਵੇਖ ਲਓ। ਜੇ ਬਾਬੇ ਨਾਨਕ ਦਾ ਜਿਹੜਾ ਕੌਨਸੈਪਟ ਆ ਰੱਬ ਦਾ, ਜੇ ਉਹ ਬਾਬੇ ਨਾਨਕ ਦਾ ਰੱਬ ਮੱਕੇ ਕਾਬੇ ਵੱਲ ਉੱਥੇ ਨਹੀਂ ਤਾਂ ਗੁਰਦੁਆਰੇ 'ਚ ਵੀ ਨਹੀਂ। ਜੇ ਉਹ ਸਰਬ ਵਿਆਪਕ ਆ ਤਾਂ ਤੁਹਾਡੇ ਘਰੇ ਵੀ ਬੈਠਾ, ਫਿਰ ਤੁਹਾਡੇ ਅੰਦਰ ਵੀ ਬੈਠਾ, ਫਿਰ ਤੁਸੀਂ ਵੀ ਉਸੇ ਰੱਬ ਦਾ ਰੂਪ ਹੋ। ਤੇ ਜੇ ਤੁਸੀਂ ਉਹ ਬਾਹਰੋਂ ਧੋਤੀ ਤੂਮੜੀ ਵਾਲੀ ਗੱਲ, ਅੰਦਰ ਤਾਂ ਕੌੜ ਤੁੰਮਿਆਂ ਵਾਲੀ ਵਰਗੀ ਤੁਹਾਡੇ ਨਫ਼ਰਤ ਪਈ ਆ, ਤੇ ਉਂਝ ਤੁਸੀਂ ਤੀਰਥ ਇਸ਼ਨਾਨ ਕਰੀ ਜਾਂਦੇ ਹੋ। ਉਹ ਤੀਰਥਾਂ ਦੀ ਡੈਫੀਨੇਸ਼ਨ ਜਿਹੜੀ ਬਾਬੇ ਨਾਨਕ ਨੇ ਦਿੱਤੀ ਆ ਸਰੋਵਰ ਦੀ ਤੇ ਤੀਰਥ ਦੀ, ਉਹਨੂੰ ਡੂੰਘਿਆਈ ਨਾਲ ਪੜ੍ਹ ਕੇ ਦੇਖ ਲਿਓ ਵੀ ਉਹ ਕੀ ਚੀਜ਼ ਆ। ਸਿੱਖ ਵਿਦਵਾਨ ਜ਼ਿਆਦਾ ਸੋਹਣੇ ਤਰੀਕੇ ਨਾਲ ਜਵਾਬ ਦੇ ਦਿੰਦੇ ਜਾਂਦੇ, ਮੈਂ ਤਾਂ ਹੈ ਹੀ ਨਾਸਤਿਕ, ਐਲਾਨੀਆ ਨਾਸਤਿਕ ਹਾਂ, ਮੈਨੂੰ ਡੈਫੀਨੇਸ਼ਨ ਦੇਣ ਦੀ ਨਾ ਵਿਆਖਿਆ ਕਰਨ ਦੀ ਲੋੜ ਆ, ਪਰ ਜਿੱਥੇ ਰੈਲੇਵੈਂਟ ਆ ਉੱਥੇ ਮੈਂ ਗੱਲ ਕਰ ਵੀ ਦਿੰਦਾ। ਇਸ ਕਰਕੇ ਦੋਸਤੋ ਜਾਤ ਪਾਤ ਵਾਲੀ ਜਿਹੜੀ ਗੱਲ ਇੰਨੀ ਗੰਭੀਰ ਆ, ਇਹ ਗੁਰਦੁਆਰੇ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦੇ। ਗੁਰਦੁਆਰੇ 'ਚੋਂ ਸਾਨੂੰ ਸਿਰਫ ਲੰਗਰ ਮਿਲ ਸਕਦਾ, ਖਾਣ ਪੀਣ ਨੂੰ ਚੀਜ਼ਾਂ ਮਿਲ ਸਕਦੀਆਂ। ਉਹ ਵੇਲੇ ਚਲੇ ਗਏ ਜਦੋਂ ਗੁਰਦੁਆਰੇ ਦੇ ਵਿੱਚ ਵਿਦਿਆ ਵੀ ਮਿਲਦੀ ਸੀ, ਪਿੰਡਾਂ ਦੇ ਵਿੱਚ ਗੁਰਦੁਆਰੇ ਇੱਕੋ ਇੱਕ ਸਿੱਖਿਆ ਦਾ ਸਾਧਨ ਸੀ, ਜਿੱਥੇ ਗੁਰਦੁਆਰੇ 'ਚ ਸਮਾਜਿਕ ਗੱਲਾਂ ਵੀ ਹੁੰਦੀਆਂ ਸੀ, ਜਿੱਥੇ ਗੁਰਦੁਆਰਿਆਂ 'ਚ ਵਿਆਹ ਵੀ ਹੁੰਦੇ ਸੀ, ਜਿੱਥੇ ਗੁਰਦੁਆਰਿਆਂ ਨੂੰ ਇੱਕ ਧਰਮਸ਼ਾਲਾ ਦੇ ਤੌਰ ਤੇ ਵੀ ਯੂਜ਼ ਕੀਤਾ ਜਾਂਦਾ ਸੀ, ਪਿੰਡ ਦੇ ਝਗੜੇ ਵੀ ਨਿਬੜਦੇ ਸੀ, ਜਿੱਥੇ ਗੁਰਦੁਆਰਿਆਂ ਦੇ ਵਿੱਚ ਹਰੇਕ ਚੰਗੀ ਚੀਜ਼ ਹੁੰਦੀ ਸੀ, ਉਹ ਵੇਲਾ ਚੱਲਿਆ ਗਿਆ। ਜਿਹੜੇ ਲੋਕ ਅੱਜ ਕਹਿੰਦੇ ਕਿ ਗੁਰਦੁਆਰਿਆਂ ਤੋਂ ਸਾਨੂੰ ਜ਼ਿੰਦਗੀ ਜਿਉਣ ਦੀ ਸੇਧ ਮਿਲੂ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਉਹਨਾਂ ਦੀ ਮਾਨਸਿਕ ਇਕੱਲੀ ਹੋ ਸਕਦੀ ਹੈ, ਜੇ ਗੁਰਦੁਆਰਿਆਂ 'ਚੋਂ ਜਿਹੋ ਜਿਹੀ ਸੇਧ ਮਿਲਦੀ ਹੈ, ਇੱਕ ਦੂਜੇ ਖਿਲਾਫ਼ ਕਿਰਪਾਨਾਂ ਚੱਕ ਕੇ ਤੇ ਢਿੱਡ ਪਾੜਦੇ ਨੇ ਤੇ ਦਸਤਾਰਾਂ ਰੋਲਦੇ ਨੇ, ਜੇ ਇਹੋ ਜਿਹੀ ਸੇਧ ਲੈਣੀ ਤਾਂ ਬਥੇਰੀ ਮਿਲ ਜੂ। ਖੈਰ ਉਹਦੇ ਤੇ ਮੈਂ ਕਮੈਂਟ ਨਹੀਂ ਕਰਨਾ, ਸਮਾਂ ਹੋ ਗਿਆ ਕਾਫੀ ਦੋਸਤੋ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436, 6473084436, 6473008436।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ, ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 6475013485।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ, $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 6478185544 ਜਾਂ ਫਿਰ ਪਨਵੀਰ ਸਿੰਘ ਨਾਲ 6474567387 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 9056719244।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
905-874-4242 popular pizza।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਅੱਜ ਦੇ ਪ੍ਰੋਗਰਾਮ ਨੂੰ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਸਪੋਂਸਰ ਕਰਦੇ ਨੇ ਜੀ। ਉਹਨਾਂ ਦਾ ਨੰਬਰ 647-646-3000 ਹੈਗਾ। ਜੇ ਤੁਹਾਨੂੰ ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਚਾਹੀਦੀ ਹੈ, ਤੁਸੀਂ ਉਹਨਾਂ ਨੂੰ ਕਾਲ ਕਰਨਾ ਹੈ। ਤੁਹਾਡਾ ਇੱਥੇ PR ਦਾ ਕੇਸ ਲੱਗਣਾ, ਸੁਪਰ ਵੀਜ਼ਾ 'ਤੇ ਕਿਸੇ ਨੇ ਆਉਣਾ, ਤੁਹਾਡੇ ਪੇਰੈਂਟਸ ਨੇ ਪੁਆਇੰਟ ਸਿਸਟਮ ਦੇ ਤਹਿਤ ਇੰਡੀਆ 'ਚ ਬੈਠਾ ਕੋਈ ਦੋਸਤ ਮਿੱਤਰ ਅਪਲਾਈ ਕਰਨਾ ਚਾਹੁੰਦਾ, ਉਹਨੇ ਵਧੇਰੇ ਜਾਣਕਾਰੀ ਲੈਣੀ ਹੈ, ਜਾਂ ਤੁਸੀਂ ਆਲਰੇਡੀ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ, ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦੇ ਹੋ, ਅਤੇ ਤੁਹਾਨੂੰ ਪਤਾ ਵੀ ਇੱਥੋਂ ਦਾ ਸਿਸਟਮ ਆ ਜਿਹੜਾ ਉਹ ਬਾਹਰੋਂ ਬੁਲਾਉਂਦੇ ਨੇ ਇੱਥੋਂ ਦੇ ਇੰਪਲੋਇਰਸ, ਅਤੇ ਜੇ ਤੁਸੀਂ ਆਏ ਹੋਏ ਇਹਨਾਂ ਲਈ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ, ਅਤੇ ਫਿਰ ਇਹ ਤੁਹਾਨੂੰ ਵਰਕ ਵੀਜ਼ਾ ਇਸ਼ੂ ਕਰ ਸਕਦੇ ਹੁੰਦੇ ਆ। ਸਾਰਿਆਂ ਨੂੰ ਨਹੀਂ ਪਰ ਕਈ ਕੇਸਿਸ ਦੇ ਵਿੱਚ ਉਹਦੀਆਂ ਕੰਡੀਸ਼ਨਸ ਹੁੰਦੀਆਂ ਨੇ ਕਾਫੀ। ਇਹ ਜਾਣਕਾਰੀ ਮਨਮਿੰਦਰ ਖੋਸਾ ਨੂੰ ਹੈ ਜੀ, ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ 647-646-3000। ਮੈਡਮ ਨੀਤੂ ਵਿਰਕ ਲਾਇਰ ਨੇ ਜੀ, ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਨੇ, ਪਰਿਵਾਰਕ ਝਗੜਾ ਪੈ ਗਿਆ ਤੁਹਾਡਾ, ਕੋਈ ਬਹੁਤ ਸਾਰੇ ਇਸ਼ੂਜ਼ ਆ ਜਾਂਦੇ ਨੇ ਪਰਿਵਾਰਾਂ 'ਚ, ਪ੍ਰੋਪਰਟੀ ਇਸ਼ੂਜ਼ ਆ ਗਏ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਜ਼ਲ ਸਪੋਰਟ, ਜੇ ਸਾਰੇ ਕੇਸਾਂ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ 905-799-5800। ਸਾਡੇ ਨਾਲ ਕਾਫੀ ਸਾਰੇ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ, ਤੇ ਫਿਰ ਅੱਗੇ ਫਿਰ ਪ੍ਰੋਗਰਾਮ ਨੂੰ ਤੋਰਾਂਗੇ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਚਰਨਜੀਤ ਜੀ, ਮੈਂ ਹਜ਼ਾਰਾ ਸਿੰਘ ਬੋਲ ਰਿਹਾ ਜੀ।
ਹਾਂਜੀ ਹਜ਼ਾਰਾ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਬਹੁਤ ਸਮੇਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਨ ਦਾ ਮੈਨੂੰ ਮੌਕਾ ਮਿਲਿਆ ਸੀਗਾ, ਤੇ ਅੱਜ ਬਹੁਤ ਵਿਚੀਆਂ ਤੁਸੀਂ ਗੱਲਾਂ ਕਰਨ ਮਤਲਬ ਕਰ ਰਹੇ ਸੀ। ਬੜਾ ਗੰਭੀਰ ਮੁੱਦਾ ਜੀ ਜਾਤ ਪਾਤ ਦਾ, ਇਹ ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ, ਔਰ ਇਹਦਾ ਕਾਰਨ ਜੀ ਜਿਹੜਾ ਨਾ ਕਾਰਨ ਹੈਗਾ ਕੋਈ ਧਾਰਮਿਕ ਨਹੀਂ, ਸਮਾਜਿਕ ਨਹੀਂ, ਇਹਦਾ ਕਾਰਨ ਰਾਜਨੀਤੀ ਆ। ਰਾਜਨੀਤਿਕ ਤੌਰ ਦੇ ਉੱਪਰ ਲੋਕਾਂ ਨੂੰ ਗੁਲਾਮ, ਰਾਜਨੀਤਿਕ ਤੌਰ ਤੇ ਆਪਣੀ ਰਜਿਸਟੈਂਸ ਖਤਮ ਕਰਨ ਦੇ ਲਈ ਰਾਜ ਕਰ ਰਹੀਆਂ ਧਿਰਾਂ ਕਦੇ ਵੀ ਨਹੀਂ ਚਾਹੁੰਦੀਆਂ ਵੀ ਉਹਨਾਂ ਦੇ ਰਾਜ ਦੇ ਅੰਦਰ ਕੋਈ ਰਜਿਸਟੈਂਸ ਹੋਵੇ, ਕਿਸੇ ਤਰ੍ਹਾਂ ਦਾ ਕੋਈ ਵਿਰੋਧ ਹੋਵੇ, ਉਹਨੂੰ ਖਤਮ ਕਰਨ ਲਈ ਇੱਕ ਬੜੀ ਚਲਾਕੀ ਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਗੁਲਾਮੀ ਜਿਹੜੀ ਸੀ ਉਹ ਸਿਰਜੀ ਗਈ। ਇਹ ਗੁਲਾਮੀ ਜਿਹੜੀ ਸੀ ਇਹਨੂੰ ਸਿਰਫ ਬਾਕੀ ਸਲੇਵਰੀ ਅਮਰੀਕਾ 'ਚ ਵੀ ਰਹੀ ਆ, ਯੂਰਪੀਅਨ ਦੇ ਵਰਡ ਦੇ ਵਿੱਚ ਵੀ ਰਹੇ ਆ, ਫਰਕ ਇੱਥੇ ਸੀ ਕਿ ਇਸ ਸਲੇਵਰੀ ਨੂੰ ਧਰਮ ਨਾਲ ਜੋੜ ਦਿੱਤਾ ਗਿਆ। ਹੁਣ ਸਵਾਲ ਸੀਗਾ ਕਿ ਖਾਸ ਕਰਕੇ ਕਿ ਇਹਨੂੰ ਤੋੜਨ ਦੇ ਲਈ ਕੀ ਕੀਤਾ ਜਾਵੇ। ਤੋੜਨ ਦੇ ਲਈ ਓਨਾ ਚਿਰ ਜਿੰਨਾ ਚਿਰ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਨੇ ਉਹ ਇਹਦੇ ਪ੍ਰਤੀ ਕੋਈ ਇਨੀਸ਼ੀਏਟਿਵ ਨਹੀਂ ਲੈਂਦੀਆਂ ਜਾਂ ਲੈਣਾ ਚਾਹੁੰਦੀਆਂ, ਓਨਾ ਚਿਰ ਇਹਨੂੰ ਤੋੜਨਾ ਖਤਮ ਕਰਨਾ ਖਤਮ ਨਹੀਂ ਕੀਤਾ ਜਾ ਸਕਦਾ। ਅੱਜ ਦੇ ਹਾਲਾਤ ਜਿਹੜੇ ਨੇ ਜੀ, ਉੱਥੇ ਦੀ ਜਿਹੜੀ ਰਾਜਕਰਤਾ ਸਰਕਾਰ ਆ ਉਹ ਇਸ ਸਿਸਟਮ ਨੂੰ ਉਹ ਇਸ ਗੱਲ ਤੋਂ ਪਛਤਾ ਰਹੇ ਨੇ ਕਿ ਕਿਸੇ ਸਮੇਂ ਦੇ ਵਿੱਚ ਜਾਂ ਕਹਿੰਦੇ ਮਤਲਬ ਇਸ ਗੱਲ ਤੋਂ ਵਾਪਸ ਆ ਰਹੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਇਸ ਪ੍ਰਤੀ ਛੋਟੇ ਵਰਗਾਂ ਨੂੰ ਉਹਨਾਂ ਨੂੰ ਪ੍ਰਤੀ ਕੋਈ ਸਹੂਲਤਾਂ ਮਿਲੀਆਂ, ਕੁਛ ਐਜੂਕੇਸ਼ਨ ਦੀ ਹੋ ਗਈ, ਕੋਈ ਜਾਤ ਪਾਤ ਪ੍ਰਤੀ ਸਿਸਟਮ ਦੇ ਵਿੱਚ ਜਿਹੜੀ ਢਿੱਲ ਆਈ, ਹੁਣ ਵਾਲਾ ਜਿਹੜਾ ਸਿਸਟਮ ਆ ਉਹ ਵਾਪਸ ਉਸ ਚੀਜ਼ ਨੂੰ ਲਿਆਉਣਾ ਚਾਹੁੰਦਾ ਵੀ ਜਿੱਥੇ ਜਿੱਥੇ ਆਪਾਂ ਪਹਿਲਾਂ ਸੀ ਨਾ, ਜਿੱਦਾਂ ਜਿਹਨਾਂ ਜਾਤੀਆਂ ਦੇ ਵਿੱਚ ਉਹ ਬੜਾ ਹੀ ਇੱਕ ਵਧੀਆ ਸਿਸਟਮ ਸੀ, ਸਾਨੂੰ ਉੱਥੇ ਵਾਪਸ ਆ ਜਾਣਾ ਚਾਹੀਦਾ। ਉਹ ਵਧੀਆ ਸਿਸਟਮ ਇਸ ਕਰਕੇ ਮੰਨਦੇ ਨੇ ਕਿ ਤੁਸੀਂ ਜਿਹੜਾ ਉੱਚੀ ਜਾਤ ਵਾਲਾ ਬੰਦਾ ਬੈਠਾ ਨਾ, ਜੇ ਉਹ ਜਾ ਕੇ ਆਪਣੇ ਮੰਜੇ ਤੇ ਬੈਠਾ ਤੇ ਛੋਟੀ ਜਾਤ ਵਾਲਾ ਬੰਦਾ ਉਹਦੇ ਪ੍ਰਤੀ ਕੋਈ ਉਜਰ ਨਹੀਂ ਕਰਦਾ, ਕਿਸੇ ਹੱਕ ਦੀ ਮੰਗ ਨਹੀਂ ਕਰਦਾ, ਉਹ ਜਾ ਕੇ ਉਹਦੇ ਇਹ ਮੰਜੇ ਦੇ ਬਰਾਬਰ ਬਹਿਣ ਦੀ ਉਦਾਂ ਹੀ ਜ਼ਰੂਰਤ ਨਹੀਂ ਕਰਦਾ, ਉਹ ਜਾ ਕੇ ਭੁੰਜੇ ਬਹਿ ਜਾਂਦਾ। ਅੱਛਾ, ਜਿਹੜਾ ਉਸ ਤੋਂ ਛੋਟੀ ਜਾਤ ਵਾਲਾ ਹੈਗਾ ਉਹ ਉਸ ਤੋਂ ਵੀ ਕਹਿੰਦਾ, ਮਤਲਬ ਉਸ ਉਹ ਆਪਣੇ ਤੋਂ ਉੱਪਰਲੀ ਜਾਤ ਵਾਲੇ ਦੀ ਅਧੀਨਗੀ ਮੰਗਦਾ, ਉਹਦੀ ਵਜ੍ਹਾ ਤੋਂ ਉਹ ਮਹਿਸੂਸ ਕਰਦੇ ਨੇ ਵੀ ਸਮਾਜ ਦੀਆਂ ਹਰ ਸ਼੍ਰੇਣੀ ਜਿਹੜੀ ਹੈਗੀ ਆ ਉਹਨੇ ਹਰ ਇੱਕ ਸ਼੍ਰੇਣੀ ਨੂੰ ਆਪਣੇ ਆਪ ਹੀ ਕੰਟਰੋਲ ਕਰਕੇ ਰੱਖਿਆ ਹੋਇਆ, ਇਸ ਕਰਕੇ ਕੋਈ ਲੜਾਈ ਮਜ਼ਾਰੇ, ਕੋਈ ਹੱਕਾਂ ਦੀ ਮੰਗ, ਕੋਈ ਬਰਾਬਰਤਾ ਦੀ ਗੱਲ, ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਉਹਦੀ ਵਜ੍ਹਾ ਕਰਕੇ ਰਾਜ ਦੇ ਵਿੱਚ ਜਿਹੜੀ ਹੈਗੀ ਰਾਜ ਕਰਨਾ ਬੜਾ ਸੌਖਾ, ਬੜਾ ਉਹਨਾਂ ਨੂੰ ਸੌਖਾ ਹੋ ਜਾਂਦਾ। ਹੁਣ ਵਾਲੀ ਤੁਹਾਡਾ ਸਵਾਲ ਬੜਾ ਵਾਜਬ ਹੈ ਜੀ, ਇਹਨੂੰ ਤੋੜਨਾ ਚਾਹੀਦਾ, ਪਰ ਮੈਂ ਮਹਿਸੂਸ ਕਰਦਾ ਵੀ ਹੁਣ ਤਾਂ ਸਗਾਂ ਜਿਹੜੀ ਵਾਪਸ ਉਲਟੀ ਦਿਸ਼ਾ ਵੱਲ ਨੂੰ ਹਨੇਰੀ ਚੱਲ ਰਹੀ ਆ, ਰੋਜ਼ ਦੀਆਂ ਜਿਹੜੀਆਂ ਖਬਰਾਂ ਆਪਾਂ ਪੜ੍ਹ ਰਹੇ ਹਾਂ। ਤੇ ਇਸੇ ਤਰ੍ਹਾਂ ਸਿੱਖਾਂ ਦੇ ਬਾਰੇ 'ਚ ਇੱਕ ਛੋਟੀ ਜਿਹੀ ਮੈਂ ਗੱਲ ਸਿਰਫ ਇੰਨੀ ਕਰਨੀ ਚਾਹੁੰਦਾ, ਸਿੱਖ ਸਿਧਾਂਤ ਜਿਹੜਾ ਹੈਗਾ ਕਿਰਿਆ ਉਹਦੇ ਵਿੱਚ ਇੰਨੀ ਗੱਲ ਹੈ ਵੀ ਉਹਦੇ ਵਿੱਚ ਇਸ ਗੱਲ ਦੀ ਗੱਲ ਜਾਂ ਹੈ ਨਹੀਂ। ਅੱਛਾ, ਹੁਣ ਉਸ ਤੋਂ ਬਾਅਦ ਪ੍ਰੈਕਟੀਕਲੀ ਅਸੀਂ ਕਹਿੰਦੇ ਕੁਛ ਨਹੀਂ, ਪਰ ਫਿਰ ਵੀ ਪੰਜਾਬ ਦੇ ਹਾਲਾਤਾਂ ਦੇ ਵਿੱਚ ਜਾਂ ਸਿੱਖ ਹਲਕਿਆਂ ਦੇ ਵਿੱਚ ਬਾਕੀ ਥਾਵਾਂ ਨਾਲੋਂ ਬਹੁਤ ਗੱਲਾਂ ਦਾ ਫਰਕ ਆ, ਬਹੁਤ ਗੱਲਾਂ ਦਾ ਬਹੁਤ ਚੀਜ਼ਾਂ ਦਾ ਫਰਕ ਆ, ਬੜਾ ਕੁਝ ਕਰਨ ਵਾਲਾ ਜੇ ਹੈਗਾ। ਤੇ ਉਹਦਾ ਕਾਰਨ ਵੀ ਇਹੋ ਹੈਗਾ ਕਿ ਸਿੱਖ ਸਿਧਾਂਤ ਜੋ ਵੀ ਸੀ ਉਹਨੂੰ ਲਾਗੂ ਕਰਨ ਦੇ ਲਈ ਕੋਈ ਵੀ ਇਸ ਤਰ੍ਹਾਂ ਦਾ ਰਾਜਨੀਤਿਕ ਮਾਡਲ ਘੜਨ ਦਾ ਮੌਕਾ ਨਹੀਂ ਬਣ ਸਕਿਆ। ਤੇ ਮੈਂ ਇਸ ਗੱਲ ਦੀ ਵੀ ਵੈਸੇ ਯਕੀਨੀ ਨਹੀਂ ਕਹੀ ਜਾ ਸਕਦੀ ਕਿ ਜਿਵੇਂ ਰਾਜਨੀਤਿਕ ਘੜਨ ਵਾਲਾ ਘੜਨ ਵਾਲੇ ਆਪਣੇ ਉਹ ਸਿੱਖ ਵੀ ਹੋਣ, ਭਾਵੇਂ ਜੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਉਹਨਾਂ ਦੇ ਮਨ ਦੇ ਵਿੱਚ ਇਸ ਸਿਧਾਂਤ ਨੂੰ ਅੱਗੇ ਲਾਗੂ ਕਰਕੇ ਜਿਹੜੇ ਗਰੀਬ ਗੁਰਬੇ ਦਏ ਮਲੇ ਦਲਿਤ ਲੋਕ ਜਾਂ ਜਾਤੀ ਪਾਤੀ ਵਿਤਕਰੇ ਵਾਲੇ ਜੇ ਉਹਨੂੰ ਖਤਮ ਕਰਨ ਦੀ ਚਿੰਗ ਉਹਨਾਂ ਦੇ ਮੰਦਰ ਨਹੀਂ ਹੈ, ਤਾਂ ਉਹ ਵੀ ਫਿਰ ਇਸ ਤਰ੍ਹਾਂ ਦਾ ਮਾਡਲ ਜਿਹੜਾ ਹੈਗਾ ਸਿਧਾਂਤਾਂ ਦੇ ਆਧਾਰ ਤੇ ਵੀ ਨਾਲ ਘੜ ਨਹੀਂ ਸਕਣਗੇ। ਗੱਲ ਮੈਂ ਇੱਥੇ ਮੁਕਾਉਣਾ ਜੀ, ਇਹਦੀ ਜੜ ਜਿਹੜੀ ਹੈਗੀ ਹੈ ਜੇ ਮੁਕਾਉਣ ਵਾਲੀ ਗੱਲ ਆ ਉਹ ਰਾਜਨੀਤੀ ਦੇ ਵਿੱਚ ਆ। ਤੁਹਾਡਾ ਸਮਝਣ ਲਈ ਬਹੁਤ ਧੰਨਵਾਦ ਜੀ।
ਬਿਲਕੁਲ ਜੀ, ਬਿਲਕੁਲ ਠੀਕ ਕਿਹਾ ਜੀ, ਰਾਜਨੀਤੀ ਦੇ ਵਿੱਚ ਹੈਗੀ ਆ ਤੇ ਉਹ ਕਦੇ ਨਹੀਂ ਚਾਹੁੰਦੇ ਕਿ ਇਹ ਜਿਹੜੇ ਪਾੜੇ ਪਏ ਹੋਣ ਇਹ ਖਤਮ ਹੋਣ। ਤੁਹਾਡੀ ਗੱਲ ਇਹ ਵੀ ਠੀਕ ਆ ਕਿ ਸਗੋਂ ਉਲਟ ਦਿਸ਼ਾ ਵੱਲ ਗੱਲ ਆ ਹੁਣ ਜਿਹੜੀ ਚੱਲਣ ਲੱਗ ਗਈ। ਖੈਰ, ਧੰਨਵਾਦ ਤੁਹਾਡਾ, ਇੱਕ ਹੋਰ ਕਾਲ ਲੈਂਦੇ ਹਾਂ ਜੀ। ਹਾਂਜੀ ਦੇਗਾ, ਸਵਾਗਤ ਤੁਹਾਡਾ ਜੀ।
ਹਾਂਜੀ ਮੈਂ ਸਰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਈ, ਤੁਸੀਂ ਢਿੱਲੋਂ ਬੋਲ ਰਿਹਾ ਸੀਗਾ?
ਹਾਂਜੀ ਢਿੱਲੋਂ ਸਾਹਿਬ।
ਭਾਈ ਜੀ, ਬਹੁਤ ਵਧੀਆ ਵਿਲੱਖਣ ਪ੍ਰੋਗਰਾਮ ਤੁਸੀਂ ਬੜੀ ਨਿਧੜਕਤਾ ਦੇ ਨਾਲ ਪੇਸ਼ ਕੀਤਾ। ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਇਸ ਮੁੱਦੇ ਉੱਤੇ ਬੜਾ ਤੁਸੀਂ ਖੁੱਲ੍ਹ ਕੇ ਬੋਲੇ ਹੋਗੇ। ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਬਰਾੜ ਸਾਹਿਬ ਵੀ, ਅਸੀਂ ਪੜ੍ਹ ਕੇ ਕਿੱਥੋਂ ਅਸੀਂ ਕਿੱਥੇ ਪਹੁੰਚ ਗਏ, ਤੇ ਸਾਡਾ ਜਿਹੜਾ ਬੌਧਿਕ ਲੈਵਲ ਹੈਗਾ ਉਹ ਸਾਡਾ ਉੱਥੇ ਹੀ ਖੜਾ ਹੈਗਾ, ਠੀਕ ਆ ਨਾ। ਜਿਹੜਾ ਅੱਜ ਤੋਂ ਬਹੁਤ ਜਦੋਂ ਵਿਦਿਆ ਨਹੀਂ ਪ੍ਰਾਪਤ ਕੀਤੀ ਸੀਗੀ, ਨਹੀਂ ਇੰਨੀ ਐਜੂਕੇਸ਼ਨ ਸੀ ਜਿੱਥੇ ਉੱਥੇ ਖੜਾ ਸੀਗਾ, ਉਹ ਤੋਂ ਵੀ ਬੌਧਿਕ ਲੈਵਲ ਜਿਹੜਾ ਥੱਲੇ ਆ ਗਿਆ। ਸਾਡੇ ਗੁਰੂ ਨੇ ਸਾਨੂੰ ਕਿਹਾ ਗਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ, ਅਸੀਂ ਤਾਂ ਉਹਦੇ ਗੁਰੂ ਦੀ ਗੱਲ ਵੀ ਨਹੀਂ ਮੰਨਦੇ ਹੈਗੇ। ਤੇ ਹੁਣ ਪਿਛਲੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਦਾ 550ਵਾਂ ਜਨਮ ਦਿਨ ਮਨਾਇਆ ਗਾ, ਬਹੁਤ ਵਧੀਆ ਗੱਲ ਆ ਗਈ। ਬਹੁਤ ਅਸੀਂ ਸਾਰੇ ਉਸੇ ਗੁਰੂ ਦੇ ਵਿੱਚ ਵਿਸ਼ਵਾਸ ਰੱਖਦੇ ਹਾਂਗੇ, ਤੇ ਸਿਧਾਂਤਿਕ ਤੌਰ ਦੇ ਉੱਤੇ ਜਿਹੜੇ ਕੰਮ ਆਗੇ ਉਹ ਕਰਨੇ ਚਾਹੀਦੇ ਆ, ਨਾ ਕਿ ਵਿਖਾਵੇ ਵਾਲੇ ਕਰਨੇ ਚਾਹੀਦੇ ਆ। ਤੇ ਹੁਣ ਤੁਸੀਂ ਦੇਖੋ ਵੀ ਸਰਕਾਰ ਸਟੇਜ ਇੱਕ ਵੀ ਲੱਗ ਸਕਦੀ ਸੀਗੀ, ਤੇ 10-12 ਕਰੋੜ ਰੁਪਇਆ ਸਟੇਜ ਦੇ ਉੱਤੇ ਲਾਇਆ। ਪੰਜਾਬ 'ਚ ਹੜ੍ਹ ਆਇਆ ਕਿ ਪਿਛਲੇ ਵਾਰੀ ਕਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ, ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਖਾਤਰ ਇੱਕ ਵੀ ਪੈਸਾ ਨਹੀਂ ਖਰਚਿਆ ਹੈਗਾ, ਨਾ ਖਾਦ ਦੇ ਰੂਪ ਵਿੱਚ, ਨਾ ਬੀਜ ਦੇ ਰੂਪ ਦੇ ਵਿੱਚ, ਨਾ ਘਰਾਂ ਦੀ ਮੁਰੰਮਤ ਦੇ ਵਿੱਚ। ਤੇ ਖਾਲਸਾ ਏਡ ਸੁਸਾਇਟੀ ਨੇ ਉੱਥੇ ਬਹੁਤ ਤਕੜੀ ਹੈਲਪ ਕੀਤੀ ਆ, ਤੇ 25,000 ਜਿਹੜੇ ਸੀਗੇ DAP IPL ਕਿਸਮ ਦਾ ਕਿਸਾਨਾਂ ਨੂੰ ਮੁਹੱਈਆ ਕਰਾਇਆ। ਤੇ ਇਸ ਕਰਕੇ ਗੱਲ ਆ ਵੀ ਜਿਹੜੇ ਕੰਮ ਸਿਧਾਂਤਿਕ ਤੌਰ ਦੇ ਉੱਤੇ ਕਰਨੇ ਚਾਹੀਦੇ ਹੈਗੇ ਉਹ ਕੰਮ ਨਹੀਂ ਹੋ ਰਹੇ ਹੈਗੇ ਤੇ ਵਿਖਾਵੇਬਾਜ਼ੀ ਜ਼ਿਆਦਾ ਹੋ ਰਹੀ ਆ। ਬਾਕੀ ਗੱਲ ਇਹ ਆ ਜਿੱਥੋਂ ਤੱਕ ਜਾਤ ਪਾਤ ਦੀ ਗੱਲ ਹੈਗੀ ਵੀ ਇਹਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਖਤਮ ਕਿਵੇਂ ਹੋਊਗੀ। ਠੀਕ ਆ ਨਾ, ਇਹਨੂੰ ਖਤਮ ਕਰਨ ਲਈ ਉਪਰਾਲੇ ਸੰਜੀਦਗੀ ਨਾਲ ਹੋਣੇ ਚਾਹੀਦੇ।
ਮਿਹਰਬਾਨੀ ਜੀ, ਧੰਨਵਾਦ। ਖਤਮ ਕਿੱਥੇ ਹੋਣਾ ਜੀ? ਗੁਰੂ ਨਾਨਕ ਦੇਵ ਜੀ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਤੇ ਧਾਰਮਿਕ ਸਥਾਨਾਂ ਦੇ ਉੱਤੇ ਪੂਰੇ ਦੀਵੇ ਦੂਵੇ ਜਗਾ ਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕਰਾਈ ਪਈ ਹੈ, ਪਰ ਉਹਨਾਂ ਦੀ ਬਾਣੀ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਇੰਪਲੀਮੈਂਟ ਹੋ ਸਕਦੀ ਹੈ? ਉਹਨਾਂ ਨੇ ਕਿਹਾ ਕੀ ਸੀ? ਆ ਜਾਤ ਪਾਤ ਵਾਲਾ ਇੰਨਾ ਐਡਾ ਵੱਡਾ ਮੁੱਦਾ ਇਹ ਕਿਸੇ ਨੇ ਸ਼ੇਅਰ ਨਹੀਂ ਕੀਤਾ? ਤੁਸੀਂ ਦੋਸਤੋ ਹੈਰਾਨ ਹੋਵੋਗੇ, ਥੋੜ੍ਹਾ ਜਿਹਾ ਹੋਰ ਸੋਚਣ ਲੱਗੋ ਵੀ ਬਾਬਾ ਨਾਨਕ ਆ ਜਿਹੜੇ ਉਹ ਮਰਦਾਨੇ ਤੋਂ ਬਿਨਾਂ, ਬਾਬਾ ਨਾਨਕ ਮੈਂ ਜੇ ਇਹ ਕਹਿ ਦਾਂ ਬਈ ਮਰਦਾਨੇ ਤੋਂ ਬਿਨਾਂ ਬਾਬੇ ਨਾਨਕ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਹ ਗੱਲ ਹੀ ਨਹੀਂ ਬਣਦੀ। ਜਿਹੜੀ ਬਾਣੀ ਦੀ ਰਚਨਾ ਬਾਬਾ ਨਾਨਕ ਕਰਦੇ ਸੀ ਅਤੇ ਮਰਦਾਨਾ ਉਹਨੂੰ ਸੰਗੀਤ ਦਾ ਰੂਪ ਦਿੰਦਾ ਸੀ। ਜੇ ਕਹਿ ਲਈਏ ਵੀ ਦੁਨੀਆਂ ਦੇ ਪਹਿਲੇ ਕੀਰਤਨੀ ਇਹ ਬਾਬਾ ਮਰਦਾਨਾ, ਹੁਣ ਉਹਨਾਂ ਦਾ ਨਾਂ ਕਿਉਂ ਨਹੀਂ ਕੋਈ ਲੈਂਦਾ? ਕਿਉਂਕਿ ਉਹ ਸੋ ਕਾਲ ਨੀਵੀਆਂ ਕਾਸਟ ਦੇ ਵਿੱਚੋਂ ਸੀ, ਨਹੀਂ ਲੈਂਦੇ ਨਾਂ ਉਹਨਾਂ ਦਾ। ਉਹਨਾਂ ਦੀ ਤਾਂ ਕੁੱਲ ਦੇ ਵਿੱਚੋਂ ਜਿਹੜੇ ਅਗਲੇ ਹੋਏ ਸੀ ਉਹਨਾਂ ਨੂੰ ਤਾਂ ਦਰਬਾਰ ਸਾਹਿਬ ਦੇ ਵਿੱਚੋਂ ਵੀ ਮਨਾ ਕਰਤਾ ਵੀ ਤੁਸੀਂ ਭਾਈ ਕੀਰਤਨ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਸਾਡੀ ਜਿਹੜੀ ਫਿੱਟ ਇੱਥੇ ਮਰਿਆਦਾ ਕੀਤੀ ਹੈ ਉਹਦੇ ਫਿੱਟ ਨਹੀਂ ਬੈਠਦੇ। ਅਤੇ ਹੁਣ ਕੋਈ ਪੁੱਛੇ ਵੀ ਐਂ ਤਾਂ ਫਿਰ ਜਿਹੜੀ ਮਰਿਆਦਾ ਬਾਬੇ ਨਾਨਕ ਵੇਲੇ ਚੱਲਦੀ ਸੀ, ਬਾਬਾ ਨਾਨਕ ਉਹਦੇ ਫਿੱਟ ਹੀ ਨਹੀਂ ਸੀ ਬੈਠਦੇ ਹੁੰਦੇ? ਮੁੱਢਲੀ ਗੱਲ ਤੋਂ ਹੀ ਬਾਬੇ ਨਾਨਕ ਨੇ ਮਰਿਆਦਾ ਦਾ ਜਵਾਬ ਦਿੱਤਾ ਸੀ ਵੀ ਇਹੋ ਜਿਹਾ ਜਨੇਊ ਮੈਂ ਪਾਉਣਾ ਨਹੀਂ। ਇਹਦਾ ਮਤਲਬ ਮਰਿਆਦਾ ਸਾਰਾ ਕੁਛ ਹੈ ਕਿ ਲੌਜਿਕ, ਟੇਲੈਂਟ, ਇੰਟਲੈਕਟ, ਬੰਦਿਆਂ ਦੀ ਆਪਣੇ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਰਹਿਣ ਦੀ ਭਾਵਨਾ ਮੁੱਖਾ? ਹਰ ਇੱਕ ਥਾਂ ਕਹਿ ਦਿੰਦੇ ਨੇ ਮਰਿਆਦਾ ਮੁੱਖਾ। ਹੁਣ ਮਰਿਆਦਾ 'ਚ ਆਉਂਦਾ ਹੋਊਗਾ ਵੀ ਬਾਬੇ ਨਾਨਕ ਦੀ ਸਾਰਾ ਦਿਨ ਧੰਨ 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 ਕਰੀ ਜਾਓ, ਪਰ ਕਿਹਾ ਕੀ ਆ ਬਾਬੇ ਨਾਨਕ ਨੇ, ਲਿਖਿਆ ਕੀ ਆ ਉਹ ਲੋਕਾਂ ਨਾਲ ਕਦੇ ਸਾਂਝਾ ਹੀ ਨਾ ਕਰੋ, ਉਹਨੂੰ ਲੁਕੋ ਕੇ ਰੱਖੀ ਰੱਖੋ। ਖੈਰ, ਇੱਕ ਹੋਰ ਕਾਲ ਲੈ ਲਈਏ ਫਿਰ, ਮੇਰਾ ਖਿਆਲ ਥਾਪਰ ਸਾਹਿਬ ਸਾਡੇ ਨਾਲ ਨੇ ਸ਼ਾਇਦ। ਹਾਂਜੀ ਨਿਗਾ, ਸਵਾਗਤ ਜੀ।
ਮਿਹਰਬਾਨੀ ਬਰਾੜ ਸਾਹਿਬ, ਲੰਬਾ ਵਿਸ਼ਾ ਕਾਫੀ ਇਹ।
ਹਾਂਜੀ ਹਾਂਜੀ,
ਦੇਖੋ ਮੈਂ ਕਹਿੰਦਾ ਵੀ ਕਿਸੇ ਨੂੰ ਜ਼ਾਤ ਦੇ ਆਧਾਰ ਉੱਤੇ ਕਿਸੇ ਦੇ ਨਾਲ ਮਾੜਾ ਵਰਤਾਰਾ ਨਹੀਂ ਹੋਣਾ ਚਾਹੀਦਾ। ਹਾਂਜੀ, ਬਾਕੀ ਹੁਣ ਭਾਰਤ ਮੂਲ ਵਾਸੀਆਂ ਦਾ ਵਿੱਚ ਅਨੁਸੂਚਿਤ ਜਾਤੀਆਂ ਦੇਖ ਲਓ, ਉਹ ਤਕਰੀਬਨ 1800-1850 ਜਾਤੀਆਂ ਤੋਂ ਉਹੀ ਨੇ।
ਹਾਂਜੀ,
ਬਾਕੀ ਕਬੀਲੇ ਨੇ ਉਹ 1000 ਜਾਤੀਆਂ ਨੇ, ਪਛੜੀਆਂ ਸ਼੍ਰੇਣੀਆਂ ਉਹ ਵੀ ਸੀ ਜਿਹੜੀ ਬੈਕਵਰਡ ਕਲਾਸ ਉਹ 37-3800 ਤਾਂ ਉਹੀ ਨੇ। ਬਾਕੀ ਦੇਖੋ ਤੁਸੀਂ ਸ਼ੂਦਰ, ਛੂਤ, ਬੈਸ਼, ਖੱਤਰੀ, ਬ੍ਰਾਹਮਣ, ਸਵਰਨ, ਸਨਾਤਨ, ਹਰੀਜਨ, ਗਿਰੀਜਨ, ਆਦਿਵਾਸੀ, ਆਰੀਅਨ, ਨਾਰੀਅਨ, ਬੋਧੀ, ਜੈਨੀ, ਪਾਰਸੀ, ਸਿੰਘ, ਹਿੰਦੂ, ਦਰਾਵੜ ਆਦਿ ਬਹੁਤ ਕੁਛ ਹੈ। ਹਾਂਜੀ, ਆਦਿਵਾਸੀ ਤੇ ਛੂਤਾਂ ਨੂੰ ਤਾਂ ਹਿੰਦੂ ਨਹੀਂ ਮੰਨਿਆ ਜਾਂਦਾ। ਹਾਂਜੀ, ਬਾਕੀ ਗੱਲ ਮੈਂ ਇਹ ਸਮਝਦਾ ਵੀ ਇਹ ਜਿਹੜਾ ਯੂਰਪ ਦੇ ਜਿਹੜਾ ਉੱਤਰੀ ਅਮਰੀਕਾ ਇਹਦੇ ਵਿੱਚ ਵੀ ਜਾਤਾਂ ਪਾਤਾਂ ਹੈ ਨੇ, ਇਹ ਗੋਤਾਂ ਤੋਂ ਪਤਾ ਲੱਗ ਜਾਂਦਾ। ਹਾਂਜੀ, ਹੁਣ ਜਿਵੇਂ ਕਿਸੇ ਦੇ ਪੁਰਖੇ ਜਿਵੇਂ ਹੁੰਦੇ ਨੇ ਉਹ ਟੇਲਰ, ਕੋਈ ਸਮਿਥ ਹੈ, ਕੋਈ ਗੋਲਡ ਸਮਿਥ ਹੈ, ਕੋਈ ਬੇਕਰ ਹੈ, ਕੋਈ ਗਾਰਡਨਰ ਹੈ, ਮਿਲਰ, ਕਾਰਪੈਂਟਰ ਵਗੈਰਾ ਵਗੈਰਾ ਬਹੁਤ ਕੁਛ ਨੇ। ਹੁਣ ਇੱਥੇ ਵੀ ਦੇਖੋ ਜਿਹੜੇ ਇੱਥੇ ਜਾਤਾਂ ਨੇ, ਇੱਥੇ ਜਮਾਤਾਂ ਨੇ, ਏ ਬੀ ਸੀ ਗ੍ਰੇਡ ਨੇ। ਹਾਂਜੀ, ਹੁਣ ਜਿਹੜਾ ਇੱਕ ਕਾਰਖਾਨੇਦਾਰ ਨੇ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਕਾਰਖਾਨੇ ਵਿੱਚ, ਉਹ ਜਿਹੜੇ ਉੱਥੋਂ ਦੇ ਮਾਲਕ ਨੇ ਇੱਥੇ, ਉਹ ਵੀ ਇਕੱਠੇ ਬਹਿ ਕੇ ਰੋਟੀ ਨਹੀਂ ਖਾਂਦੇ, ਉਹਨਾਂ ਦੇ ਗੁਸਲਖਾਨੇ ਵੀ ਅਲੱਗ ਨੇ, ਲੰਚ ਰੂਮ ਅਲੱਗ ਨੇ, ਸਾਰਾ ਕੁਛ ਆ। ਮੇਰਾ ਖਿਆਲ ਇਹ ਵਿਤਕਰਾ ਦੁਨੀਆਂ ਭਰ ਵਿੱਚ ਇਹ ਨਹੀਂ ਮਿਟਿਆ ਜਾਣਾ ਕਦੀ ਵੀ, ਇਹ ਵੱਧ ਰਿਹਾ ਘਟਦਾ ਨਹੀਂ। ਇੱਥੇ ਵੀ ਸਾਰੀ ਦੁਨੀਆਂ ਦਾ ਹੀ ਵਰਤਾਰਾ, ਇਹ ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ। ਹਾਂਜੀ, ਤੁਸੀਂ ਦੇਖੋ ਸਾਡੇ ਪਿੰਡ ਹੀ ਇੱਕ ਖਾਸ ਜਾਤ ਦੇ ਸੀਗੇ, ਉਹ ਮਤਲਬ ਨੌਕਰੀ ਲੱਗ ਗਿਆ, ਉਹਨਾਂ ਨੇ ਆਪਣੇ ਭਾਈਆਂ ਨਾਲ ਹੀ ਜਿਹੜਾ ਮਿਲਵਰਤਣ ਉਹ ਛੱਡ ਦਿੱਤਾ ਸੀ, 3-4 ਭਾਈ ਸੀ ਉਹਨਾਂ ਦੇ ਹੋਰ। ਤੇ ਇਹ ਆਪਾਂ ਕੀ ਕਹਿ ਸਕਦੇ, ਮੇਰਾ ਖਿਆਲ ਇਹ ਜਿਹੜੀਆਂ ਜਾਤਾਂ ਪਾਤਾਂ ਸਾਡੀ ਸੋਚ ਵਿੱਚ ਨੇ ਇਹ ਕਦੀ ਜਾਣੀਆਂ ਨੀ, ਹਰ ਇੱਕ ਨੂੰ ਪਤਾ ਆਪਣੀ ਜਾਤ ਦਾ। ਹਾਂਜੀ, ਹੁਣ ਸਾਨੂੰ ਵੀ ਆਪਣੀ ਜਾਤ ਦਾ ਪਤਾ, ਮੇਰਾ ਖਿਆਲ ਹੈ ਵੀ ਆਪਣੀ ਜਾਤ ਉੱਤੇ ਮਾਣ ਕਰਨਾ ਚਾਹੀਦਾ ਹਰ ਇੱਕ ਨੂੰ।
ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ ਕਿ ਅਲਟੀਮੇਟਲੀ ਤਾਂ ਸਾਰਾ ਕੁਛ ਜਮਾਤ ਜਮਾਤੀ ਐਂਗਲ 'ਤੇ ਜਾ ਕੇ ਖੜ ਜਾਂਦਾ, ਪਰ ਇਹ ਵੱਡੇ ਵੱਡੇ ਵਿਤਕਰੇ ਹੈਗੇ ਨੇ ਜੀ। ਅੱਛਾ, ਇਹ ਵੀ ਇੱਕ ਸੱਚਾਈ ਹੈ ਵੀ ਇਹ ਜਾਤਾਂ ਪਾਤਾਂ ਆਮ ਲੋਕਾਂ ਨੂੰ ਵੰਡਣ ਵਾਸਤੇ ਨੇ। ਬੂਟਾ ਸਿੰਘ ਅਤੇ ਇੰਦਰਾ ਗਾਂਧੀ ਤਾਂ ਇਕੱਠੇ ਬੈਠ ਕੇ ਖਾਂਦੇ ਸੀ, ਪਰ ਬੂਟਾ ਸਿੰਘ ਜਿਹੜੇ ਪਿੰਡ ਦੇ ਵਿੱਚੋਂ ਸੀ, ਜਿਹੜੀ ਕਾਸਟ ਦੇ ਵਿੱਚੋਂ ਸੀ, ਅਤੇ ਇੰਦਰਾ ਗਾਂਧੀ ਜਿਹੜੀ ਕਾਸਟ 'ਚੋਂ ਸੀ, ਉਹ ਕਾਸਟ ਵਾਲੇ ਕਦੇ ਇਕੱਠੇ ਨਹੀਂ ਬੈਠ ਸਕਦੇ। ਗਿਆਨੀ ਜੈਲ ਸਿੰਘ ਅਤੇ ਇੰਦਰਾ ਗਾਂਧੀ ਇਹ ਕਦੇ ਇੱਕ ਦੂਜੇ ਨੂੰ ਮਜ਼ਾਕ ਨਹੀਂ ਕਰਦੇ, ਪਰ ਪਿੰਡ ਦੇ ਵਿੱਚ ਸਧਾਰਨ ਬੰਦਾ ਜਿਹੜਾ ਇੰਦਰਾ ਗਾਂਧੀ ਦੀ ਕਾਸਟ 'ਚੋਂ ਅਤੇ ਗਿਆਨੀ ਜੈਲ ਸਿੰਘ ਦੀ ਕਾਸਟ 'ਚੋਂ, ਉਹ ਇੱਕ ਦੂਜੇ ਨੂੰ ਮਜ਼ਾਕ ਕਰਦੇ ਆ, ਸਗੋਂ ਉੱਚੀ ਕਾਸਟ ਵਾਲਾ ਦੂਜੀ ਕਾਸਟ ਵਾਲੇ ਨੂੰ ਮਜ਼ਾਕ ਕਰਦਾ, ਉਹਦੇ 'ਤੇ ਮੁਹਾਵਰੇ ਬਣੇ ਹੋਏ ਆ।
ਹਾਂਜੀ, ਤੁਸੀਂ ਦੇਖੋ ਪਿੰਡਾਂ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਤਕਰੀਬਨ ਸਦੀਆਂ ਤੋਂ ਇਕੱਠੇ ਰਹਿ ਰਹੇ ਨੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ, ਹੈ ਨਾ, ਕਦੀ ਕਦੀ ਦੁਰਘਟਨਾਵਾਂ ਹੁੰਦੀਆਂ ਨੇ। ਹੁਣ ਦੇਖੋ ਵੰਡੀਆਂ ਤਾਂ ਬਹੁਤ ਨੇ, ਹੁਣ ਜਿਵੇਂ ਇੱਥੇ ਇੰਗਲਿਸ਼ ਆ, ਕੋਈ ਸਕੋਚ ਆ, ਕੋਈ ਵੈਲਸ਼ ਆ, ਕੋਈ ਆਇਰਿਸ਼, ਇਟਾਲੀਅਨ, ਯੂਸ਼, ਇੰਡੀਅਨ, ਚਾਈਨੀਜ਼, ਕੋਰੀਅਨ, ਇਹ ਉਹਨਾਂ ਦੀ ਪਛਾਣ ਇਹ ਵੀ ਹੈ। ਇਹ ਉਹਨਾਂ ਦੇ ਅੱਡਰੇ ਵਿਸ਼ਵਾਸਾਂ ਦੇ ਆਧਾਰ ਤੇ ਵੀ ਵਖਰੇਵੇਂ ਤੇ ਵੰਡੀਆਂ ਨੇ, ਉਹਨਾਂ ਦੀ ਐਥਨੀਸਿਟੀ ਤੇ ਵੀ ਨੇ ਵੱਖਰੀਆਂ, ਰੋਹ ਰੀਤਾਂ ਤੇ ਵੀ ਬੜਾ ਕੁਛ ਹੈ। ਮੇਰਾ ਖਿਆਲ ਨੀ ਕਦੀ ਵੀ ਜਾ ਸਕਦਾ।
ਨਹੀਂ ਬਿਲਕੁਲ ਉਹ ਠੀਕ ਹੈ ਜੀ, ਪਰ ਉਹਦੇ ਨਾਂ ਤੇ ਵਿਤਕਰਾ ਨਹੀਂ ਨਾ ਹੁੰਦਾ ਦੂਜੇ ਪਾਸੇ ਕਾਨੂੰਨ। ਹਾਂ ਬਿਲਕੁਲ 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 ਠੀਕ ਹੈ ਗੱਲ ਤੁਹਾਡੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਇੱਕ ਕਾਲ ਹੋਰ ਲੈ ਕੇ ਫਿਰ ਸਾਡੇ ਨਾਲ ਥਾਪਰ ਸ਼ਾਹ ਸਾਹਿਬ ਜੁੜਨਗੇ ਸ਼ਾਇਦ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜਾਤ ਦਾ ਪ੍ਰਤੀ ਤਾਂ ਗੁਰਬਾਣੀ ਚਾਹੁੰਦਾ, ਸੰਖ ਮੂਰਖ ਅੰਧਕੋਰ ਸੰਖ ਚੋਰ ਰਾਮ ਖੋਰ ਸੰਖ ਅਮਰ ਕਾਜ ਹੈ ਜੋ ਰੰਗਲ ਬਟ ਚੱਕਣਾ ਸੰਖ ਪਾਪੀ ਪਾਪ ਕਾਜ ਹੈ ਸੰਖ ਕੂੜੈ ਰਖੁੜੈ ਥਰਾਹੇ ਸੰਖ ਮਲੇਸ਼ ਮਲ ਭਾ ਖਾਏ ਸੰਖ ਨਿੰਦ ਖਰੇ ਸੰਖ ਨਿੰਦ ਖਰੇ ਭਾਰ ਨਾਨਕ ਨੀਚ ਕਹਿ ਜਾ। ਨੀਚ ਜਾਤਾਂ ਇਹ ਇਹਨਾਂ ਲਈ ਬਣੀਆਂ ਆ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦਾ ਪਾਠ ਕਰੋ ਸਾਰੇ ਕਰਨ ਤਾਂ ਆਪ ਹੀ ਪਤਾ ਲੱਗ ਜਾਣਾ ਉਹਦਾ ਸਟੀਕ ਨਾਲ।
ਉਹ ਤਾਂ ਪਤਾ ਲੱਗ ਗਿਆ ਪਰ ਗੱਲ ਤਾਂ ਇੰਪਲੀਮੈਂਟੇਸ਼ਨ ਦੀ ਚੱਲਦੀ ਆ ਨਾ।
ਧਰਮ ਧਰਮ ਕੀ ਹੈ? ਧਰਮ ਵੀ ਗੁਰਬਾਣੀ ਚ ਆਉਂਦਾ, ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਮਾਰਗ ਬਹੁਤ ਸਾਇੰਟੀਫਿਕਲੀ ਵੀ ਹੈਗਾ ਤੇ ਗੁਰਬਾਣੀ ਦੇ ਹਿਸਾਬ ਨਾਲ ਵੀ ਜਿੱਦਾਂ ਲਿਖਿਆ ਸਾਰਾ ਕੁਛ ਇਹ ਬਾਕੀ ਤਾਂ ਰੌਲਾ ਹੀ ਹੈ। ਕਈ ਕੰਪਲੈਕਸ ਹੈ, ਇੱਕ ਇਨਫਿਨਿਟੀ ਕੰਪਲੈਕਸ ਹੈ, ਇੱਕ ਸਪਿਰਿਟੀ ਕੰਪਲੈਕਸ ਹੈ, ਦੋਹਾਂ ਨਾਲ ਦੁਨੀਆਂ ਚੱਲੀ ਜਾਂਦੀ ਹੈ।
ਅਸੀਂ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਿੱਖ ਹੈਗੇ ਆ, ਉਹਨਾਂ ਨੇ ਵੀ ਗੁਰਦੁਆਰੇ ਅੱਡ ਅੱਡ ਬਣਾਇਆ ਕਾਸਟ ਦੇ ਨਾਮ
ਤੇ। ਮੇਨ ਥਿੰਗ ਤਾਂ ਉਹਨਾਂ ਨੂੰ ਕਹਿਣ ਦਿਓ ਤੁਸੀਂ ਪੜ੍ਹੋ, ਤੁਹਾਨੂੰ ਦਿੱਤੀ ਗੁਰਬਾਣੀ ਤੁਸੀਂ ਆਪ ਪੜ੍ਹੋ, ਆਪ ਉੱਤੇ ਅਭਿਆਸ ਕਰੋ, ਅਮਲ ਕਰੋ, ਬੈਠੋ, ਵਿਚਾਰੋ, ਇੱਕ ਇੱਕ ਕਰਕੇ ਸਾਰੇ ਸਮਝਣ ਲੱਗ ਪਏ, ਸਾਰੀ ਦੁਨੀਆਂ ਸਮਝੂਗੀ।
ਤੁਹਾਡੀ ਗੱਲ ਠੀਕ ਹੈ ਪਰ ਉਹ ਕਹਿੰਦੇ ਅਭਿਆਸ ਕਰਨ ਦਾ ਮਤਲਬ ਹੈ ਗੁਰੂ ਸਾਹਿਬ ਨੇ ਲਿਖਤੀ ਅਸੀਂ ਪੜ੍ਹ ਲਈ, ਸਵੇਰੇ ਸ਼ਾਮ ਪਾਠ ਕਰੀ ਜਾਂਦੇ ਹਾਂ।
ਪਰ ਕਹਿੰਦੇ ਨਹੀਂ, ਅਸੀਂ ਕਹਿੰਦੇ ਨੇ ਅਸੀਂ ਆਪਣੇ ਆਪ ਨੂੰ ਅੰਦਰੋਂ ਦੂਜਾ ਧੋਣਾ ਹੈ ਜੀ। ਮੰਨ ਲਓ ਗੁਰਬਾਣੀ ਧੋਂਦੀ ਹੈ ਤੁਹਾਨੂੰ, ਸਾਨੂੰ ਇੱਕੋ ਮਤਲਬ ਕੁਦਰਤ ਦੇ ਨਾਲ ਜੋੜਦੀ ਹੈ।
ਉਹ ਤਾਂ ਸਹਿਮਤ ਆਪਾਂ ਬਿਲਕੁਲ ਜੋੜਦੀ ਹੈ ਪਰ ਉਹ ਕਹਿੰਦੇ ਜੀ ਅਸੀਂ ਜੁੜ ਗਏ ਕੁਦਰਤ ਦੇ ਨਾਲ, ਆਹ ਕੁਦਰਤ ਦਾ ਹਿੱਸਾ ਹੀ ਨੀ।
ਕੁਦਰਤ ਦੇ ਆਪ ਹੀ ਬੰਦਾ ਆਟੋਮੈਟਿਕਲੀ ਮਤਲਬ ਆਉਂਦਾ ਗੁਰਬਾਣੀ ਦੇ ਵਿੱਚ ਆਉਂਦਾ, ਮਨ ਮੂਰਖ ਆਹ ਬਿੱਲ ਲਾਈਏ ਪਰੋ ਲਿਖਾ ਲਿਖਾ ਪਾਈਏ। ਮਤਲਬ ਉਹ ਗੁਰਬਾਣੀ ਇੱਕ ਇੱਕ ਪੁਆਇੰਟ ਤੇ ਸਮਝਾਉਂਦੀ ਹੈ, ਇੱਕ ਇੱਕ ਪੁਆਇੰਟ ਤੇ ਜੇ ਉਹਨੂੰ ਤੁਸੀਂ ਅਭਿਆਸ ਕਰਦੇ ਆ ਤੇ ਅਮਲ ਆਪੇ ਹੋਣ ਲੱਗ ਪੈਂਦਾ ਜਿਹੜੇ ਤੁਸੀਂ ਅਭਿਆਸ ਕਰਦੇ ਆ ਤੁਹਾਨੂੰ।
ਹਾਂਜੀ ਉਹ ਪੰਜਾਬ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਦਾ ਪੂਰਾ ਹਵਾ ਦੇ ਵਿੱਚ ਗੁਰਬਾਣੀ ਘੁੰਮੀ ਹੁੰਦੀ ਹੈ ਮੇਰੇ ਕੋਲ ਨਾ। ਤੁਸੀਂ ਆਪਦੀ ਬਿਲਕੁਲ ਠੀਕ ਹੋ, ਮੇਰਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ।
ਉਹ ਤਾਂ ਸਾਨੂੰ ਵੀ 50 ਸਾਲ ਹੋਏ ਦੇਖਦਿਆਂ ਨੂੰ, ਅਸੀਂ ਪ੍ਰੈਕਟੀਕਲੀ ਹਰੇਕ ਨਾਲ ਹੈਪਨ ਹੁੰਦੀਆਂ ਗੱਲਾਂ ਲਾਈਫ ਦੇ
ਵਿੱਚ,
ਪਰ ਉਹ ਤੁਸੀਂ ਆਪਣੇ ਆਪ ਨੂੰ ਦੇਖਣਾ ਹੈ। ਮਤਲਬ ਮੇਨ ਅਸੀਂ ਸੁਨੇਹਾ ਇਹ ਦੇਣਾ ਹੈ ਵੀ ਗਾਂ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ, ਕਾਮਰੇਡ ਤਾਂ ਕਹਿੰਦੇ ਹੁੰਦੇ, ਕਹਿੰਦੇ ਤੁਸੀਂ ਆਪਣੇ ਸੁਧਾਰ ਲਓ, ਸਮਝ ਲਓ ਸਾਰੀ ਸਾਰੀ ਦੁਨੀਆਂ ਸੁਧਰੀ ਹੋ।
ਹਾਂਜੀ ਨਹੀਂ ਕਾਮਰੇਡ ਆਏ ਨੀ ਕਹਿੰਦੇ ਜੀ, ਕਾਮਰੇਡ ਕਹਿੰਦੇ ਆਪਣੇ ਆਪ ਨੂੰ ਵੀ ਸੁਧਾਰ ਲਓ। ਇੱਕ ਸਿਸਟਮ ਆ ਜਿਹੜਾ ਸਾਨੂੰ ਸੁਧਰ ਨਹੀਂ ਦਿੰਦਾ, ਇੱਕ ਸਿਸਟਮ ਬੈਠਾ ਸਾਡਾ ਜਿਹੜਾ ਥੋਟ, ਮੇਰੀ ਹੁਣ ਗੱਲ ਸੁਣ ਲਓ ਨਾ,
ਇੱਕ ਥੋਟ ਕਹਿੰਦਾ ਮੈਂ 2-4 ਘੰਟੇ ਚਾਹੀਦੇ
ਬਿਲਕੁਲ
ਮਤਲਬ ਖੁੱਲੀ ਬਹਿਸ ਲਈ।
ਹਾਂਜੀ
ਇੱਦਾਂ ਵੀ ਮੈਂ ਅਸੀਂ ਮਤਲਬ ਪੜ੍ਹਦੇ ਹੁੰਦੇ ਸੀ, ਉੱਥੇ ਹੁੰਦੇ ਸੀ ਬੰਦੇ ਬਹੁਤ ਇੰਟੈਲੈਕਚੁਅਲ ਬੰਦੇ ਹੁੰਦੇ, ਉਹ ਇਹ ਵੀ ਸਿੱਧ ਕਰਦੇ ਰੱਬ ਹੈਗਾ, ਇਹ ਵੀ ਸਿੱਧ ਕਰਦੇ ਰੱਬ ਨਹੀਂ ਹੈਗਾ।
ਚਲੋ ਰੱਬ ਤਾਂ ਹੋਵੇ ਨਾ ਹੋਵੇ ਆਪਾਂ ਕੀ ਲੈਣਾ, ਆਪਾਂ ਹੁਣ ਇੱਕ ਵਿਸ਼ੇ ਤੇ ਆ ਜਾਈਏ।
ਮਤਲਬ ਕਹਿਣ ਦਾ ਵੀ ਮਟੀਰੀਅਲ ਬੰਦੇ ਕੋਲ ਹੁੰਦਾ ਆ, ਵੀ ਮਟੀਰੀਅਲ ਹੋਣਾ ਚਾਹੀਦਾ ਕੋਲ, ਜਿਨ੍ਹਾਂ ਨੇ ਬਣਾਈਆਂ ਹੋ ਗਈਆਂ ਉਹ ਕੰਪਲੈਕਸ ਪੈ ਗਿਆ ਬੰਦੇ ਦੇ ਵਿੱਚ, ਜਿਹੜੇ ਇਹ ਜਾਤਾਂ ਨੂੰ ਬਿਲੋਂਗ ਕਰਦੇ। ਜੇ ਮੰਨ ਲਓ ਅਸੀਂ ਰਾਜਪੂਤ ਆ, ਕੋਈ ਜੱਟ ਆ, ਕੋਈ ਕੁਛ ਆ, ਕੋਈ ਕੁਛ ਹੈ ਨਾ, ਉਹ
ਬਾਰ ਬਾਰ ਤੁਸੀਂ ਬੰਦੇ ਨੂੰ ਬਿਠਾ ਕੇ ਸਾਹਮਣੇ ਕਰੋ ਕਹੋਗੇ
ਉਹਨੂੰ ਆਪਣੇ ਆਪ ਨੂੰ ਦੂਜਾ ਕਰਨਾ ਪੈਣਾ, ਪਾਵਰਫੁਲ ਬਣਾਉਣਾ ਪੈਣਾ ਇੰਟਰਨਲੀ।
ਚਲੋ ਹੁਣ ਆਪਾਂ ਬੰਦ ਕਰ ਦਈਏ ਡਿਬੇਟ, ਮੈਂ ਦੋ ਗੱਲਾਂ ਦਾ ਜਾਂਦਾ ਤੁਹਾਡੇ, ਕਿਉਂਕਿ ਆਪਾਂ ਸ਼ਬਦ ਦੋ, ਇੱਕ ਤਾਂ ਜਿਹੜੀ ਗੱਲ ਇਨਫੀਰੀਅਰਟੀ ਕੰਪਲੈਕਸ ਆ ਨਾ, ਜਦੋਂ ਬੰਦੇ ਨੂੰ ਜਦੋਂ ਬੱਚਾ ਹੁੰਦਾ ਬਿਲਕੁਲ ਛੋਟਾ ਸੋਚਣਾ ਹੀ ਨਹੀਂ ਸ਼ੁਰੂ ਕਰਦਾ, ਜਦੋਂ ਉਹਦੀ ਮਾਂ ਨੂੰ ਤੇ ਉਹਦੇ ਪਿਓ ਨੂੰ ਚੌਂਤਰੇ ਤੋਂ ਦੂਰ ਬਿਠਾ ਕੇ ਕਿਹਾ ਜਾਂਦਾ ਤੂੰ ਘਟੀਆਂ, ਤੂੰ ਇਸੇ ਥਾਂ ਦਾ ਮਰਦਾ, ਰੋਟੀ ਐਂ ਚਲਾ ਕੇ ਮਾਰੀ ਜਾਂਦੀ ਹੈ ਉਹਦੇ ਸਾਹਮਣੇ, ਪਾਣੀ ਉਹ ਅਲੱਗ ਖੂਹ ਤੋਂ ਪੈਂਦਾ, ਤਾਂ ਇਨਫੀਰੀਅਰਟੀ ਕੰਪਲੈਕਸ ਉਹਦੇ ਵਿੱਚ ਅੰਦਰ ਪਾਇਆ ਜਾਂਦਾ। ਦੂਜੀ ਗੱਲ, ਚਲੋ ਆਪਾਂ ਆਪਣਾ ਕੋਈ ਵਿਸ਼ਾ ਨਹੀਂ ਇਹ ਵੀ ਕਾਮਰੇਡ ਕੀ ਕਹਿੰਦੇ ਆ, ਨਹੀਂ ਕਹਿੰਦੇ ਆਪੇ ਕਾਮਰੇਡ ਆ ਕੇ ਕਹਿ ਦੇਣਗੇ, ਪਰ ਕਾਮਰੇਡ ਇੱਕ ਗੱਲ ਇਹ ਜ਼ਰੂਰ ਕਹਿੰਦੇ ਨੇ ਵੀ ਸਾਰਾ ਜਿਹੜਾ ਥੋਟ ਪ੍ਰੋਸੈਸ ਆ ਸਿਸਟਮ ਤੋਂ ਸ਼ੁਰੂ ਹੁੰਦਾ, ਸਿਸਟਮ ਸਾਡਾ ਥੋਟ ਪ੍ਰੋਸੈਸ ਬਣਾਉਂਦਾ, ਸਿਸਟਮ ਸਾਰਾ ਕੁਝ ਸਾਨੂੰ ਸਿਖਾਉਂਦਾ, ਇਗਨੋਰੈਂਟਲੀ ਸਿਸਟਮ ਸਾਡੇ ਮਨਾਂ ਦੇ ਵਿੱਚ ਵੜਿਆ ਹੋਇਆ, ਉਹੀ ਉਹ ਸਿਸਟਮ ਆ। ਹਜ਼ਾਰਾ ਸਿੰਘ ਜੀ ਕਹਿ ਕੇ ਗਏ ਆ ਕਿ ਰਾਜਨੀਤੀ ਸਾਰਾ ਕੁਝ ਕਰਦੀ ਹੈ, ਰਾਜਨੀਤੀ ਜੇ ਉੱਤੇ ਚੰਗੀ ਹੋਵੇ ਤਾਂ ਸਾਰਾ ਕੁਝ ਚੰਗਾ ਹੋ ਜੇ। ਤੁਸੀਂ ਕਹਿੰਦੇ ਹੋ ਵੀ ਗ੍ਰੰਥਾਂ 'ਚ ਲਿਖਿਆ, ਬਿਲਕੁਲ ਠੀਕ ਆ ਜੀ, ਗ੍ਰੰਥਾਂ 'ਚ ਤਾਂ ਆਪਣੇ ਸਮੇਂ ਦਾ ਸੱਚ ਲਿਖਿਆ ਹੁੰਦਾ, ਪਰ ਗ੍ਰੰਥਾਂ ਦੇ ਵਿੱਚੋਂ ਜਿਹੜਾ ਕੁਛ ਹੈਗਾ ਉਹਨੂੰ ਇੰਟਰਪ੍ਰੈਟ ਕਰਕੇ ਸਮਾਜ ਦੀਆਂ ਪ੍ਰੋਬਲਮਸ ਨੂੰ ਕਿਵੇਂ ਹੱਲ ਕਰਨਾ, ਉਹ ਤਾਂ ਲੋਕਾਂ ਨੇ ਦੇਖਣਾ ਨਾ। ਹੁਣ ਗ੍ਰੰਥਾਂ 'ਚ ਤਾਂ ਲਿਖਿਆ ਹੋਇਆ ਜਾਤ ਪਾਤ ਨਹੀਂ ਹੋਣੀ ਚਾਹੀਦੀ, ਪਰ ਕੁਝ ਗ੍ਰੰਥਾਂ 'ਚ ਲਿਖਿਆ, ਕੁਝ 'ਚ ਨਹੀਂ ਲਿਖਿਆ, ਕੁਝ 'ਚ ਇਹ ਵੀ ਲਿਖਿਆ ਮਨੁਸਮ੍ਰਿਤੀ 'ਚ ਵੀ ਜਾਤ ਪਾਤ ਹੋਣੀ ਚਾਹੀਦੀ ਹੈ, ਅਤੇ ਛੋਟੀ ਜਾਤ ਵਾਲਾ ਜੇ ਆਹ ਕੁਛ ਕਰਦਾ ਤਾਂ ਆਹ ਕਰ ਦਿਓ, ਅਕਲ ਦੀ ਗੱਲ ਸੁਣਦਾ ਤਾਂ ਕੰਨਾਂ 'ਚ ਸਿੱਕਾ ਪਿਘਲਾ ਕੇ ਪਾ ਦਿਓ, ਅਕਲ ਦੀ ਗੱਲ ਕਰਦਾ ਤਾਂ ਜ਼ੁਬਾਨ ਕੱਢ ਦਿਓ, ਉਹੋ ਜਿਹੇ ਗ੍ਰੰਥ ਵੀ ਹੈਗੇ ਨੇ। ਪਰ ਜਿਨ੍ਹਾਂ 'ਚ ਲਿਖਿਆ ਵੀ ਜਾਤ ਪਾਤ ਨਹੀਂ ਹੋਣੀ ਚਾਹੀਦੀ, ਉਹ ਗ੍ਰੰਥ ਨੂੰ ਮੰਨਣ ਵਾਲੇ ਖੁਦ ਜਾਤ ਪਾਤ ਆ ਜਿਹੜੇ, ਉਹ ਅੱਡ ਅੱਡ ਜਿਹੜੇ ਗ੍ਰੰਥ ਨੇ ਅਲੱਗ ਅਲੱਗ ਗੁਰਦੁਆਰਿਆਂ ਜਿਹੜੇ ਜਾਤਾਂ ਦੇ ਨਾਂ 'ਤੇ ਬਣੇ ਨੇ ਉਹਨਾਂ 'ਚ ਰੱਖੇ ਹੋਏ ਨੇ। ਇਸ ਕਰਕੇ ਬਿਲਕੁਲ ਠੀਕ ਆ, ਬੜਾ ਕੰਪਲੈਕਸ ਮੁੱਦਾ, ਸਾਡੇ ਕੋਲ ਦਾ ਘੰਟਾ ਹੁੰਦਾ ਜੀ ਇੱਕ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ੋਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-8436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-8436।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਦੇ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4400।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ।
ਮਰੋਕ ਲਾਅ ਆਫਿਸ 'ਤੇ ਜਾਣਾ ਜੇ ਕੋਈ ਪ੍ਰੋਪਰਟੀ ਖਰੀਦੀ ਵੇਚੀ ਆ, ਕਲੋਜ਼ਿੰਗਸ ਕਰਦੇ ਨੇ ਜੀ, ਰੀਅਲ ਅਸਟੇਟ ਕਲੋਜ਼ਿੰਗਸ, 905-790-8100 ਉਹਨਾਂ ਦਾ ਨੰਬਰ ਆ। ਏਅਰਪੋਰਟ ਦੇ ਕੁਈਨ ਦੇ ਇੰਟਰਸੈਕਸ਼ਨ 'ਤੇ ਹੋਮ ਡੀਪੋ ਵਾਲੇ ਪਲਾਜ਼ੇ ਦੇ ਵਿੱਚ ਉਹਨਾਂ ਦਾ ਆਫਿਸ ਆ ਜੀ। ਪੁਰਬਾ ਰੈਨੋਵੇਸ਼ਨ ਵਾਲੇ ਸੋਹਣੀ ਰੈਨੋਵੇਸ਼ਨ ਕਰਦੇ ਨੇ, ਹਾਰਡਵੁੱਡ ਲਾਉਣੀ ਆ, ਲੈਮੀਨੇਟ ਫਲੋਰ ਲਾਉਣੀ ਆ, ਲੀਗਲ ਬੇਸਮੈਂਟ ਬਣਾਉਣੀ ਆ, ਪੇਂਟ ਕਰਾਉਣਾ ਘਰ ਨੂੰ, 647-7080-2210 ਪੁਰਬਾ ਰੈਨੋਵੇਸ਼ਨ ਵਾਲਾ ਨੰਬਰ ਆ ਜੀ। ਰਾਜਕਲਸੀ ਪ੍ਰੋਪਰਟੀ ਖਰੀਦਦੇ ਵੇਚਦੇ ਨੇ ਜੀ, ਤੁਹਾਨੂੰ ਲੈ ਕੇ ਦਿੰਦੇ ਨੇ, ਰੀਅਲਟਰ ਨੇ, ਰੋਇਲ ਸਟਾਰ ਰੀਅਲਟੀ ਨਾਲ ਕੰਮ ਕਰਦੇ ਨੇ। 416-566-2073 ਇਹਨਾਂ ਦਾ ਨੰਬਰ ਆ। ਕੋਈ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਚਾਹੀਦੀ ਹੈ, ਘਰ ਚਾਹੀਦਾ, ਬ੍ਰੈਂਪਟਨ, ਟੋਰਾਂਟੋ, ਮਿਸੀਸਾਗਾ ਜਾਂ ਬਾਹਰ, ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ 416-566-2075। ਕਾਰ ਦੀ ਸਭ ਤੋਂ ਘੱਟ ਰੇਟਾਂ 'ਤੇ ਇੰਸ਼ੋਰੈਂਸ ਕਰਾਉਣੀ, ਪ੍ਰਦੀਪ ਗੋਇਲ, 647-278-5003। ਹੁਣੇ ਨੋ ਐਪਲੀਕੇਸ਼ਨ ਕੋਟ ਲੈ ਲਓ, ਅਤੇ ਹੁਣੇ ਹੀ ਤੁਹਾਡੇ ਤੁਹਾਨੂੰ ਦੱਸ ਦੇਣਗੇ ਵੀ ਕਿੰਨੇ ਪੈਸੇ ਮਹੀਨੇ ਦੇ ਤੁਹਾਡੇ ਬਚਦੇ ਨੇ। ਔਰਾ ਕਿਚਨ ਵਾਲੇ ਕਸਟਮ ਮੇਡ ਕਿਚਨ ਬਣਾਉਂਦੇ ਨੇ, ਬਹੁਤ ਸੋਹਣੀ ਕਿਚਨ, ਕਮਾਲ ਦੀ। ਨਹੀਂ ਤਾਂ ਤੁਸੀਂ ਜਦੋਂ ਕਿਚਨ ਬਣਾਉਣ ਵਾਲੇ ਦੇ ਜਾਂਦੇ, ਉਹਨਾਂ ਕੋਲ 4-5 ਸੈੱਟ ਮਾਡਲ ਬਣਾਏ ਹੁੰਦੇ ਆ, ਉਹ ਕਹਿੰਦੇ ਜੀ ਇਹੋ ਜਿਹੀ ਕਿਚਨ ਵਾਲੇ, ਤੁਸੀਂ ਕਹਿੰਦੇ ਇਹ ਤਾਂ ਕਿਚਨ ਸੋਹਣੀ ਨਹੀਂ ਲੱਗਦੀ, ਉਹ ਕਹਿਣਗੇ ਫਿਰ ਆਹ ਦੂਜੀ ਤਰ੍ਹਾਂ ਦੀ ਹੈਗੀ ਆ, ਤੁਸੀਂ ਮੂੰਹ ਹੋਰ ਪਾਸੇ ਘੁਮਾ ਲੈਣਾ, ਉਹ ਕਹਿਣਗੇ ਜੀ ਆਹ ਬਸ ਤੀਜੀ ਤਰ੍ਹਾਂ ਦੀ ਹੈਗੀ, ਇਹ ਜੀ ਲਵਾ ਲਓ, ਇਹ ਤਾਂ ਬਹੁਤ ਸੋਹਣੀ ਆ। ਅਲਟੀਮੇਟਲੀ ਤੁਸੀਂ ਜਿਹੜਾ ਕੁਛ ਹੁੰਦਾ ਉਹਦੇ 'ਚ ਆਰਡਰ ਦੇ ਕੇ ਕਿਚਨ ਲਵਾ ਲੈਂਦੇ ਹੋ, ਘਰ ਆ ਕੇ ਵੇਖਦੇ ਹੋ ਬਈ ਮਨ ਦੀ ਤਸੱਲੀ ਨਹੀਂ ਹੋਈ, ਪੂਰੀ ਤਸੱਲੀ ਕਰਾਉਣੀ ਹੈ। ਔਰਾ ਕਿਚਨ ਵਾਲੇ ਨੂੰ ਆਪਣੇ ਮਨ ਦਾ ਆਈਡੀਆ ਦੱਸੋ ਵੀ ਸਾਡੀ ਕਿਚਨ ਇਹੋ ਜਿਹੀ ਚਾਹੀਦੀ ਹੈ, ਮੈਜਰਮੈਂਟ ਕਰਕੇ ਜਾਣਗੇ, ਡਰਾਇੰਗਸ ਬਣਾ ਕੇ ਤੁਹਾਡੇ ਦਿੱਤੇ ਆਈਡੀਆ ਦੇ ਮੁਤਾਬਕ ਤੁਹਾਡੇ ਸਾਹਮਣੇ ਰੱਖ ਦੇਣਗੇ, ਜਦੋਂ ਤੁਸੀਂ ਯੈਸ ਕਰਤੀ ਤੁਹਾਡੀ ਸੋਹਣੀ ਜਿਹੀ ਕਿਚਨ ਬਣਾ ਦੇਣਗੇ। ਔਰਾ ਕਿਚਨ 905-673-2872 ਔਰਾ ਕਿਚਨ ਦਾ ਨੰਬਰ ਹੈ ਜੀ। ਪਹਿਲੀ ਕਾਲ 'ਤੇ ਚੱਲਦੇ ਹਾਂ, ਨਿੱਘਾ ਸਵਾਗਤ ਜੀ ਤੁਹਾਡਾ। ਸਮਾਂ ਥੋੜਾ ਹਾਂਜੀ ਥੋੜਾ ਹਾਂਜੀ
ਬਸ ਬਰਾੜ ਸਾਹਿਬ ਇਹ ਕਹਿਣਾ ਸੀ ਮਹਿੰਦਰਾ ਸਿੰਘ ਨਾਲ ਸਹਿਮਤ ਆ ਜੀ ਇਹ ਪੋਲੀਟੀਕਲੀ ਬਿੱਲ ਹੋਵੇ ਨਾ ਪੋਲੀਟੀਕਲ ਤੇ ਇਹ ਸਾਰਾ ਕੁਛ ਠੀਕ ਹੋ ਸਕਦਾ ਤੁਸੀਂ ਸਕੂਲ ਦੇ ਵਿੱਚ ਭਰਤੀ ਜਦੋਂ ਕਰਦੇ ਬੱਚੇ ਉਦੋਂ ਪੁੱਛਦੇ ਹਾਂ ਵੀ ਤੂੰ ਐਸ ਸੀ ਆ ਕਿ ਬੀ ਸੀ ਜਦੋਂ ਨੌਕਰੀ ਦੇਣੀ ਆ ਤੁਸੀਂ ਉਦੋਂ ਫਿਰ ਜਾਤ ਦੇ ਆਧਾਰ ਤੇ ਦਿੰਦੇ ਆ ਜੇ ਸਰਕਾਰ ਚਾਹੇ ਤਾਂ ਉਹ ਬਰਾਬਰਤਾ ਆ ਸਕਦੀ ਆ ਇੱਥੇ ਵੀ ਜਾਤਾਂ ਸਾਰੀਆਂ ਹੈਗੀਆਂ ਇੱਥੇ ਵੀ ਕਿਉਂ ਨੀ ਉਹ ਇਹ ਨਹੀਂ ਪੋਲੀਟੀਕਲ ਬਿੱਲ ਕਰਕੇ ਉਹ ਖਤਮ ਕੀਤਾ ਆ
ਬਿਲਕੁਲ ਜੀ ਇੱਥੇ
ਹਾਂਜੀ ਕੂੜਾ ਚੱਕਣ ਵਾਲਿਆਂ ਨੂੰ ਜਦੋਂ $35 ਘੰਟੇ ਦੇ ਮਿਲਦੇ ਉੱਥੇ ਐਪਲੀਕੇਸ਼ਨਾਂ ਦੀ ਲਾਈਨ ਲੱਗੀ ਪਈ ਹੁੰਦੀ ਆ ਉੱਥੇ
ਬਿਲਕੁਲ ਬਿਲਕੁਲ
ਤੁਸੀਂ ਰਿਸਪੈਕਟ ਕਰੋ ਉੱਥੇ ਜਿਹੜਾ ਗੰਦ ਚੱਕਦਾ ਆ ਉਹਨੂੰ ਫਾਈਨੈਂਸ਼ੀਅਲੀ ਇੰਨਾ ਸਟਰੋਂਗ ਕਰ ਦਿਓ
ਬੱਚੇ ਦੇ ਮਨ ਦੇ ਵਿੱਚ ਹਾਂਜੀ ਬੱਚੇ ਦੇ ਮਨ 'ਚ ਭਾਵਨਾ ਭਰੀ ਜਾਣੀ ਚਾਹੀਦੀ ਹੈ ਵੀ ਡਿਗਨਿਟੀ ਆਫ ਲੇਬਰ ਜਿਹੜੀ ਕਿਰਤ ਆ ਉਹ ਉਸ ਤੋਂ ਸ਼ਾਨ ਵਾਲਾ ਕੋਈ ਕੰਮ ਨਹੀਂ ਕਿਰਤ ਜਿਹੋ ਜਿਹੀ ਮਰਜ਼ੀ ਹੋਵੇ ਕਿਰਤ ਕਿਰਤਾ ਖੈਰ ਧੰਨਵਾਦ ਤੁਹਾਡਾ ਵੀਰ ਜੀ ਸਮਾਂ ਥੋੜ੍ਹਾ ਆਪਾਂ ਫਿਰ ਕਿਸ ਦਿਨ ਗੱਲ ਕਰਾਂਗੇ ਨੈਕਸਟ ਕਾਲ 'ਤੇ ਚੱਲਦੇ ਹਾਂਜੀ ਵੀਰ ਜੀ ਅੱਧਾ ਕੁ ਮਿੰਟ ਆਪਣੇ ਕੋਲ ਥਾਪਰ ਸਾਹਿਬ ਥੋੜ੍ਹਾ ਸਮਾਂ ਰਹਿ ਗਿਆ ਕੀ ਕਹਿਣਾ ਚਾਹੁੰਦੇ
ਥਾਪਰ ਗੱਲ ਕਰੇ ਹਾਂਜੀ ਹਾਂਜੀ ਥਾਪਰ ਗੱਲ ਕਰੇ ਜੀ ਸੋ ਵਨ ਟੱਚ ਕਮਿਊਨੀਕੇਸ਼ਨ ਦਾ ਮੈਸੇਜ ਮੈਂ ਸ਼ਾਰਟ ਵਿੱਚ ਹੀ ਸਾਂਝਾ ਕਰ ਦਿੰਦਾ ਕਿ ਆਪਣੇ ਕੋਲ ਸੈੱਲ ਫੋਨ ਦੇ ਬਹੁਤ ਸਾਰੇ ਪਲਾਨ ਅਵੇਲੇਬਲ ਨੇ ਖਾਸ ਤੌਰ ਤੇ ਜਿਹੜੇ ਵੀਰ ਟਰੱਕ ਚਲਾਉਂਦੇ ਨੇ ਯੂਐਸਏ ਨੂੰ ਚੱਲਦੇ ਨੇ ਉਹਨਾਂ ਵਾਸਤੇ ਆਪਣੇ ਕੋਲ ਡੀਲ ਆ ਜੀ ਕੈਨੇਡੀਅਨ ਨੰਬਰ ਦੇ ਉੱਤੇ 50 GB ਡਾਟਾ ਜਿਹੜਾ ਫਾਸਟ ਸਪੀਡ ਦੇ ਨਾਲ ਆ ਉਸ ਤੋਂ ਬਾਅਦ ਜਿਹੜੀ ਸਪੀਡ ਘੱਟ ਜਾਏਗੀ ਥੋੜਾ ਸਲੋ ਹੋ ਜਾਏਗਾ ਅਨਲਿਮਿਟਡ ਹੋ ਜਾਏਗਾ ਸੋ $101 ਦਾ ਹੈ ਜੀ ਇਹ ਪਲਾਨ ਜਾਂ ਫਿਰ ਜਿਹੜਾ ਜੀ ਕੈਨੇਡਾ ਵਾਈਡ ਡੀਲ ਲੈਣੀ ਹੋਵੇ ਤਾਂ 87 ਦੇ ਵਿੱਚ 50 GB ਡਾਟਾ ਹੈਗਾ ਜਾਂ ਫਿਰ ਸੈੱਲਫੋਨ ਕੋਈ ਵੀ ਸੈੱਲਫੋਨ ਨਵਾਂ ਲੈਣਾ ਹੋਵੇ ਤਾਂ ਆਪਣੇ ਕੋਲ ਮਿਨੀਮਮ ਮੰਥਲੀ ਪਲਾਨ $45 ਤੋਂ ਪਲਾਨ ਚਾਲੂ ਹੋ ਜਾਂਦਾ ਹਾਈ ਸਪੀਡ ਇੰਟਰਨੈਟ ਦੇ ਵੱਖੋ ਵੱਖਰੇ ਪਲਾਨ ਹੈ ਜੀ 1000 ਦੀ ਸਪੀਡ ਇੰਟਰਨੈਟ ਅਨਲਿਮਿਟਡ ਆਪਣੇ ਕੋਲ $49 ਦੇ ਵਿੱਚ ਪਲਾਨ ਅਵੇਲੇਬਲ ਹੈਗਾ ਜੀ ਹੋਮ ਫੋਨ ਜਿਹੜਾ ਵਰਲਡ ਵਾਈਡ ਹੈਗਾ ਜੀ 60 ਤੋਂ ਵੱਧ ਕੰਟਰੀ ਆ ਇੰਡੀਆ ਦੇ ਨਾਲ ਨਾਲ ਯੂਰੋਪੀਅਨ ਕੰਟਰੀ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜਾ ਜੀ ਸਪੈਸ਼ਲ ਪਲਾਨ ਚੱਲਦਾ ਪਿਆ ਸੋ ਕਿਸੇ ਵੀ ਸਰੋਤ ਨੇ ਕਨੈਕਸ਼ਨ ਲੈਣਾ $20 ਤੋਂ ਵੱਧ ਦਾ ਬਿੱਲ ਆ ਰਿਹਾ ਸੋ ਉੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸੋ ਬਿਜ਼ਨਸ ਇੰਟਰਨੈਟ ਦਾ ਪਲਾਨ $40 ਤੋਂ ਚਾਲੂ ਹੋ ਜਾਂਦਾ ਤੇ ਬਿਜ਼ਨਸ ਫੋਨ ਲਾਈਨ ਜਿਹੜੀ ਨਾਰਥ ਅਮਰੀਕਾ ਜਿਹੜੀ ਹੈਗੀ ਜੀ ਅਨਲਿਮਿਟਡ ਕਾਲਿੰਗ $19.95 ਜ਼ਿਆਦਾ ਜਾਣਕਾਰੀ ਲਈ ਸਰੋਤੇ ਕਾਲ ਕਰ ਸਕਦੇ ਜੀ 905-203-3636-305-203-3636-905-203-3636 ਤੇ ਸੰਪਰਕ ਕੀਤਾ ਜਾ ਸਕਦਾ
ਮਿਹਰਬਾਨੀ ਜੀ ਇੱਕ ਕਾਲਰ ਹੋਰ ਨੇ ਜੀ ਅੱਧਾ ਮਿੰਟ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ
ਹੈਲੋ
ਹਾਂਜੀ ਹਾਂਜੀ ਅੱਧਾ ਮਿੰਟ ਆ ਵੀਰ ਜੀ ਫਟਾਫਟ
ਹਾਂਜੀ ਦੇਖੇ ਇਹ ਬਹੁਤ ਅੱਛੀ ਬਾਤੇਂ ਹੋਈ ਇਹ ਜਿਸ ਪੇ ਆਪ ਡਿਸਕ੍ਰਿਮੀਨੇਸ਼ਨ ਪੇ ਜਾਂ ਛੋਟੀ ਜਾਤੋਂ ਪੇ ਦੇਖੇ ਇਹ ਲੋਕ ਤੋ ਕਹਤੇ ਹੈ ਕਿ ਯਹਾਂ ਪੇ ਵੀ ਜ਼ਿਆਦਾ ਬਾਤੇਂ ਹੈ ਲੇਕਿਨ ਯਹਾਂ ਲੋਕ ਲੋਗੋਂ ਕੋ ਜ਼ਲੀਲ ਤੋ ਨਹੀਂ ਕਰਤੇ ਨਾ
ਹਾਂਜੀ
ਮੈਂ ਖੁਦ ਪਰਸਨਲੀ ਪਠਾਨ ਹੂੰ ਔਰ ਪਾਕਿਸਤਾਨੀ ਹੂੰ ਜਿਤਨਾ ਇੰਡੀਆ ਮੈਂ ਆਪ ਅਗਰ ਦੇਖੋ ਪਾਕਿਸਤਾਨ ਮੈਂ ਮੁਸਲਮਾਨ ਰਹਤੇ ਹੈ ਇੰਡੀਆ ਮੈਂ ਹਿੰਦੂ ਸਿੱਖ ਰਹਤੇ ਹੈ ਲੇਕਿਨ ਯਹਾਂ ਪੇ ਇਨ ਮੁਲਕੋਂ ਮੈਂ ਇਨਸਾਨ ਰਹਤੇ ਹੈ
ਕਿਆ ਬਾਤ ਇਤਨਾ
ਫਰਕ ਇਤਨਾ ਫਰਕ ਜ਼ਰੂਰ ਹੋਣਾ ਚਾਹੀਏ ਹਮ ਜਿਨ ਲੋਗੋਂ ਨੇ ਮਿਹਨਤ ਕੀ ਹੈ ਜਿਸਕੋ ਹਮ ਜੁਲਾਹੇ ਬੋਲਤੇ ਹੈ ਮੁਝੇ ਪਤਾ ਨਹੀਂ ਆਪ ਕਿਆ ਬੋਲਤੇ ਹੈ ਯਾ ਕੁਮਾਰ ਬੋਲਤੇ ਹੈ ਯਾ ਫਿਰ ਜੁਲਾਹੇ ਸਮਝਤੇ ਨਾ
ਬਿਲਕੁਲ ਬਿਲਕੁਲ
ਹਾਂ ਜਿਸ ਦੇਖੇ ਨਾ ਉਸਨੇ ਮਿਹਨਤ ਕੀ ਹੈ ਹਾਲਾਂਕਿ ਉਸਕੇ ਹੱਥ ਕੀ ਟੈਕਨੋਲੋਜੀ ਥੀ ਔਰ ਉਸਕੋ ਬਦਨਾਮ ਕਰਕੇ ਉਸਨੇ ਆਪਣੀ ਟੈਕਨੋਲੋਜੀ ਵੀ ਛੋੜ ਦੀ ਔਰ ਅੱਜ ਤੱਕ ਉਸਕੇ ਸਾਥ ਲੋਕ ਰਿਸ਼ਤੇ ਨਹੀਂ ਕਰਦੇ
ਸਮਾਂ ਹੋ ਗਿਆ ਵੀਰ ਜੀ
ਹਾਂਜੀ ਓਕੇ ਜੀ
ਧੰਨਵਾਦ ਜੀ ਮਿਹਰਬਾਨੀ ਜਾਂਦਾ ਜਾਂਦਾ ਇਹ ਜ਼ਰੂਰ ਦੱਸ ਜੂ ਬਾਬਾ ਨਾਮਦੇਵ ਭਗਤ ਕਬੀਰ ਬਹੁਤ ਹੋਰ ਵੀ ਬਾਬਾ ਤਰਲੋਚਨ ਤੁਸੀਂ ਨਾਂ ਲਓ ਜੀ ਭਗਤਾਂ ਦੀ ਜਿਨ੍ਹਾਂ ਨੇ ਬਾਣੀ ਰਚੀ ਆ ਉਹ ਵੀ ਸੋ ਕਾਲਡ ਲੋਅਰ ਕਾਸਟ ਦੇ ਵਿੱਚੋਂ ਸੀ ਸਾਡੇ ਗੁਰੂ ਸਾਹਿਬਾਨ ਦੇ ਵੀ ਗੁਰੂ ਸੀ ਉਹ ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਗੁਰੂ ਸਾਹਿਬ ਨੇ ਤੇ ਅਸੀਂ ਆਪਣੇ ਮਨਾਂ ਦੇ ਵਿੱਚ ਫਿਰ ਵੀ ਉਹੀ ਨਫ਼ਰਤ ਰੱਖੀ ਰੱਖਦੇ ਹਾਂ ਭਾਵੇਂ ਇਗਨੋਰੈਂਟਲੀ ਰੱਖਦੇ ਹਾਂ ਅਚਨਚੇਤ ਰੱਖਦੇ ਹਾਂ ਆਪਣੇ ਆਪ ਨੂੰ ਸਾਨੂੰ ਸੁਧਾਰਨਾ ਚਾਹੀਦਾ ਖੈਰ ਜੀ ਮਿਹਰਬਾਨੀ ਦੋਸਤੋ ਸਮਾਂ ਦੇਣ ਲਈ ਧੰਨਵਾਦ ਤੁਹਾਡਾ
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे आपको ये सब मिलेगा बगैर कॉम्प्रोमाइज के अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ बैंक डिपॉजिट्स कैश पिकअप या मोबाइल रिचार्ज अब पाकिस्तान पैसे भेजें उंगली के इशारे से Zoom a PayPal service तेज आसान और महफूज मनी ट्रांसफर
Can you describe Popeyes in just two words?
Bold and spicy.
Oi, hoi!
Kamal! Kamal!
Jessica, Muska!
Andhi, Tufan!
Mirch Masala! Ab enjoy Kijiye special $30 holiday feast.
To yara, ho jai Popeyes to bara!
Popeyes, love that chicken!
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-650-2000।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਢੀ ਫਰਨੀਚਰ। ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ। 74 ਡੈਵਨ ਰੋਡ ਅਤੇ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171। ਸੋਢੀ ਫਰਨੀਚਰ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ